दंडवत वंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास आप जी लड़ीबद्ध श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने दीने पिंड दे वासियों नूं आख्या है असीं तुहाडे पिंड नूं छड्डांगे किधरे होर जगह ते जाके रुकांगे ता कि जदों तुरकां दे नाल साडा जंग होवे ते किसे नूं कोई नुकसान ना होवे। सच्चे पातशाह जी ने उस वेले वरदान भी दिता कि जेड़ा भी तुहाडे ते कदे भी चढ़ के आवेगा वह हार के जावेगा। सतगुरु सच्चे पातशाह जी ने आख्या इस जगह का नाम लोगड़ होवेगा। परसों इथों तक कथा पहुंची सी अज इथों अगे मैं प्रारंभ करदा। हिम कह करना बहु करी दे खुशी बिसाले हम सहाय पर लोक में दुख ते रख वाले। ग्रंथाकार भाई संतोख सिंह जी लिखते ने इस तरह के दया वाले सतगुरु गोविंद सिंह जी ने वचन किए ने बहुतियां ज्यादियां खुशियां बख्शिश कीतियां। इस तो अलावा सतगुरां ने भी वचन किया कि असीं तुहाडे परलोक दे विच भी सहायक बनांगे दुखां तो दूर रखांगे। हिम कह त्यारी प्रभ करी है दीन पवाए। इस तरह दे वचन करन तो बाद फिर सतगुरु सच्चे पातशाह जी ने अपने घोड़े दे उते काठी पवाई ते सवारी कीती। है पैदल सेना सकल तन शास्त्र सजाए। बहुती सारी पैदल सेना ते बहुती सारी जेड़ी घोड़ियां दी असवार सेना सी सारी सेना ने बहुते सारे जेड़े हथियार ने उन्हां नूं अपने शरीर दे उते सजाया। पए अरूड़न दे खुशी सब बंधन ठानी गए दूर लग संग नर बिचरन दुख मानी। कवि संतोख सिंह जी लिखते ने कि सारिया नूं खुशी दे के फिर सतगुरु गोविंद सिंह सच्चे पातशाह जी उथों चल पे ने सतगुरां नूं विद्या करन दे वास्ते दूर तक सारे नाल पहुंचे ने। नर बिछरन दुख माने ते जदों सतगुरां ने वचन कीता कि हुण तुसीं वापस पिंड दे विच मुड़ जावो ते कवि जी लिखदे ने इस विछोड़े दे कारण बहुतियां ने वड्डा दुख मन्या। पुण सब को मोरन करियो बिछरत वद प्रेमा सिखी गुरमत और तरी पे उचित सोछे मां। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਪਿੱਛੇ ਮੁੜਨ ਦਾ ਹੁਕਮ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਪ੍ਰੇਮ ਬਹੁਤਾ ਜ਼ਿਆਦਾ ਹੋਣ ਦੇ ਕਰਕੇ ਵਿਛੋੜੇ ਦਾ ਦੁੱਖ ਸਾਰਿਆਂ ਨੇ ਬੜਾ ਮੰਨਿਆ। ਸਿੱਖੀ ਨੂੰ ਤੇ ਗੁਰ ਦੀ ਮਤ ਨੂੰ ਆਪਣੇ ਹਿਰਦੇ ਦੇ ਵਿੱਚ ਉਹਨਾਂ ਸਾਰਿਆਂ ਨੇ ਧਾਰਨ ਕੀਤਾ ਜੋ ਕਿ ਗੁਰੂ ਦੀ ਮਤ ਮੋਕਸ਼ ਦੀ ਦੇਣ ਵਾਲੀ ਦਾਤੀ। ਗੁਰ ਦਸਮ ਪਾਤਸ਼ਾਹ ਕੀ ਮੈਂ ਕਥਾ ਬਣਾਈ, ਰੁੱਤਾਂ ਖੱਟ ਪੂਰਨ ਕਰੀ ਸ਼ੁਭ ਗਿਰਾ ਅਲਾਈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਸਵੇਂ ਪਾਤਸ਼ਾਹ ਦੀ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮੈਂ ਕਥਾ ਨੂੰ ਲਿਖ ਕੇ ਬਿਆਨ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ 6 ਰੁੱਤਾਂ ਨੂੰ ਮੈਂ ਇਸ ਜਗ੍ਹਾ ਦੇ ਉੱਤੇ ਪੂਰਨ ਕੀਤਾ ਹੈ। ਰੁੱਤਾਂ ਦੇ ਵਿੱਚ ਸਤਿਗੁਰਾਂ ਦੀ ਜਿਹੜੀ ਕਥਾ ਹੈ ਉਹਨੂੰ ਬਿਆਨ ਕੀਤਾ ਹੈ ਚੰਗੇ ਵਧੀਆ ਤਰੀਕੇ ਦੇ ਨਾਲ। ਇਹ ਪਠਤ ਸੁਣਤ ਨਰ ਧਾਰ ਪ੍ਰੇਮ, ਹੱਥ ਬਿਗੜ ਲੋਕ ਪਰਲੋਕ ਛੇਮ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਵੀ ਇਸ ਕਥਾ ਨੂੰ ਪੜਨਗੇ ਜਾਂ ਜਿਹੜੇ ਵੀ ਇਸ ਕਥਾ ਨੂੰ ਪ੍ਰੇਮ ਨੂੰ ਧਾਰਨ ਕਰਕੇ ਸੁਣਗੇ ਉਹਨਾਂ ਸਾਰਿਆਂ ਦੇ ਜਿਹੜੇ ਵਿਘਨ ਨੇ ਉਹ ਕਵੀ ਜੀ ਲਿਖਦੇ ਨੇ ਕਿ ਲੋਕ ਦੇ ਮਿਟ ਜਾਣਗੇ ਤੇ ਪ੍ਰਲੋਕ ਦੇ ਵਿੱਚ ਵੀ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਮਿਲੇਗੀ, ਭਾਵ ਕੇ ਮੁਕਤੀ ਹੋਵੇਗੀ। ਮਨ ਵਿਪਣ ਵਿਖੇ ਅਗ ਮ੍ਰਿਗਣ ਸਿੰਘ ਦੇ ਆਨੰਦ ਹਿਰਦੈ ਸੰਤੋਖ ਸਿੰਘ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਮਨ ਹੈ ਉਹ ਜੰਗਲ ਦੇ ਵਿੱਚ ਵਿਚਰਨ ਵਾਲਾ ਇੱਕ ਮ੍ਰਿਗ ਹੈ, ਭਾਵ ਕੇ ਇੱਕ ਹਿਰਨ ਹੈ, ਤੇ ਇਸ ਹਿਰਨ ਨੂੰ ਮਾਰਨ ਦੇ ਵਾਸਤੇ ਮੈਂ ਕਵੀ ਸੰਤੋਖ ਸਿੰਘ ਕਹਿੰਦਾ ਹਾਂ ਕਿ ਜਿਹੜੀ ਸਤਿਗੁਰਾਂ ਦੀ ਕਥਾ ਹੈ ਉਹ ਸ਼ੇਰ ਵਰਗੀ ਹੈ, ਭਾਵ ਕੇ ਮਨ ਰੂਪੀ ਜਿਹੜਾ ਬਣ ਹੈ ਉਹਦੇ ਵਿੱਚ ਪਾਪ ਰੂਪੀ ਮ੍ਰਿਗ ਰਹਿੰਦਾ ਹੈ, ਤੇ ਉਸ ਮ੍ਰਿਗ ਨੂੰ ਮਾਰਨ ਦੇ ਵਾਸਤੇ ਜਿਹੜੀ ਇਹ ਸਤਿਗੁਰਾਂ ਦੀ ਕਥਾ ਹੈ ਇਹ ਸ਼ੇਰ ਬਣ ਕੇ ਟੁੱਕੇਗੀ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਜਿਹੜੀ 6ਵੀਂ ਰੁੱਤ ਸੀ ਉਹਦੀ ਵੀ ਕਵੀ ਸੰਤੋਖ ਸਿੰਘ ਜੀ ਨੇ ਇੱਥੇ ਸਮਾਪਤੀ ਕੀਤੀ ਹੈ। ਅਗਲੇ ਐਨਾ ਦੇ ਵਿੱਚ ਕਥਾ ਨੂੰ ਬਿਆਨ ਕੀਤਾ ਹੈ, ਅਗਲੇ ਅਧਿਆਇ ਦੇ ਵਿੱਚ ਉਹ ਸਤਿਗੁਰਾਂ ਦੀ ਮੂਲ ਕਥਾ ਨੂੰ ਬਿਆਨ ਕਰਨ ਤੋਂ ਪਹਿਲਾਂ ਕੁਝ ਮੰਗਲ ਕਰਦੇ ਨੇ। ਪਹਿਲਾ ਐਨ ਚੱਲਿਆ, ਐਨ ਦਾ ਭਾਵ ਹੁੰਦਾ ਘਰ। ਪਹਿਲਾਂ ਕਿ ਜਿਵੇਂ 6 ਰੁੱਤਾਂ ਦੇ ਵਿੱਚ ਉਹਨਾਂ ਨੇ ਕਥਾ ਨੂੰ ਬਿਆਨ ਕੀਤਾ, ਅੱਗੋਂ ਇਹਨਾਂ ਨੇ ਜਿਹੜੀ ਕਥਾ ਹੈ ਉਹਨੂੰ ਐਨਾਂ ਦੇ ਵਿੱਚ ਬਿਆਨ ਕੀਤਾ। ਪਹਿਲੇ ਐਨ ਦਾ ਪ੍ਰਾਰੰਭ ਕਰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਹੱਥ ਪੂਰਬ ਐਨ ਲਿਖੇ ਅਤੇ। ਦਇਆ ਦਇਆ ਨਿਧ ਕੀ ਪਾਈ ਉਦਮ ਦਇਆ ਵਿਸਾਲ, ਚਾਹੇ ਉਹ ਗ੍ਰੰਥ ਪੂਰਨ ਕੀਓ ਪੂਰਨ ਪ੍ਰਭੂ ਅਕਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜੋ ਗ੍ਰੰਥ ਮੈਂ ਰਚਨਾ ਚਾਹਿਆ ਸੀ ਸੋ ਪੂਰਨ ਪ੍ਰਭ ਅਕਾਲ ਨੇ ਪੂਰਨ ਕਰਵਾ ਲਿਆ ਹੈ। ਇਹ ਮੇਰੇ ਉੱਤੇ ਦਇਆ ਨਿਧ ਦੀ ਕਿਰਪਾ ਹੋਈ ਹੈ ਜਿਸ ਨੇ ਇੰਨਾ ਵੱਡਾ ਮੈਨੂੰ ਉਦਮ ਬਖਸ਼ਿਆ ਕਿ ਮੈਂ ਸਤਿਗੁਰਾਂ ਦੀ ਕਥਾ ਨੂੰ ਲਿਖ ਸਕਿਆ। ਅਕਾਲ ਪੁਰਖ ਦਾ ਮੰਗਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਇਸ ਤੋਂ ਅੱਗੇ ਹੁਣ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਮੰਗਲ ਬਿਆਨ ਕਰਦੇ ਨੇ ਇੱਕ ਕਵਿਤ ਦੇ ਵਿੱਚ। ਬੇਦੀ ਬੰਸ ਪੂਖਣ ਜੇ ਪੂਖਣ ਜਾਂ ਦੁਖਣ ਸੇ ਤੇ ਮਰ ਕਲੂਖਣ ਪਖੰਡ ਛਪ ਤਾਰੇ ਹੈ। ਕਵੀ ਜੀ ਲਿਖਦੇ ਨੇ ਕਿ ਵੇਦਿਆਂ ਦੀ ਵੰਸ਼ ਦੇ ਜੋ ਭੂਸ਼ਣ ਹਨ ਜੋ ਦੁਖਣ ਰਹਿਤ ਸੂਰਜ ਸਮਾਨ ਪ੍ਰਕਾਸ਼ਮਾਨ ਹੋਏ ਉਹਨਾਂ ਨੂੰ ਵੇਖ ਕੇ ਪਾਪਾਂ ਰੂਪੀ ਹਨੇਰਾ ਤੇ ਪਖੰਡ ਰੂਪੀ ਜਿਹੜੇ ਤਾਰੇ ਸੀ ਉਹ ਛੁਪ ਗਏ। ਪੀਰ ਸੇਦ ਤੀਰ ਕਰਾਮਾਤ ਕੇ ਗਹੀਰ ਗਣ ਮਾਨ ਸੈਲ ਚੜ ਗੁਰ ਨਾਨਕ ਉਤਾਰੇ ਹੈ। ਅੱਗੇ ਕਵੀ ਜੀ ਕਹਿੰਦੇ ਨੇ ਕਿ ਉਸ ਗੁਰੂ ਨਾਨਕ ਨੇ ਪੀਰ ਤੇ ਸਿੱਧ ਜੋ ਬੁੱਧੀਮਾਨ ਤੇ ਕਰਾਮਾਤ ਦੇ ਨਿਧੀ ਸਨ ਤੇ ਜੋ ਸਾਰੇ ਇਹਨਾਂ ਤਾਕਤਾਂ ਕਰਕੇ ਮਾਨ ਦੇ ਟਿੱਲੇ ਤੇ ਚੜੇ ਹੋਏ ਸਨ, ਨਿਮਰਤਾ ਤੇ ਭਾਉ ਭਗਤੀ ਦੇ ਪੱਧਰ ਦੇ ਉੱਤੇ ਉਹਨਾਂ ਨੂੰ ਉਤਾਰ ਕੇ ਲੈ ਆਂਦਾ। देशन बदेश फिर जम्बू दीप दीप सम कीने हैं करोरे सिख भाव जल तारे हैं। सतगुरु नानक देव सच्चे पातशाह जी ने स्वदेशां ते विदेशां दे विच फिर के जम्बू दीप दे विच अपनी जोत ला के करोड़ां जीव दीवे दे नाल दीवा जगाउण दे वांग जगा के सिख बना के भाव जल तों उन्हां नूं पार कीता। जस बिस्तारे पारे बिशे बिस्तारे बहो खोल मोह तारे बाधी बाध कर तारे हैं। अनेकां विषयां दी विख उतार दित्ती ते चगड़ालुआं दे नाल बैसां तक कर ऐसा ताड़िया कि उन्हां दे मोह रूपी जंदरे खोल दित्ते। हां ऐसे गुरु नानक दा पारा जस सारे फैल रहा है कि ओ दासां दे सहायक हन सो मेरे भी सहायक हन। हुण कवि संतोख सिंह जी लिखदे ने कि जिहड़े सतगुरु नानक जी दासां दे सहायक ने मैं भी उन्हां दासां दे विचों इक दास हां इस करके सतगुरु नानक दे सच्चे पातशाह जी मेरे रखक बन मेरे सहायक बन। इष्ट देव नौ गुरु साहिबाना दा इकट्ठा कवि संतोख सिंह जी ने मंगल बयान कीता। पाए गोरे अंगद आनंद मैं बिलंद मन सत गोरे अमर सिमर सुख पारे हैं। आनंद स्वरूप ते उच्चे मन वाले श्री गुरु अंगद देव जी मेरे सहाई हुए हन। सतगुर अमर जी नु सिमर के मैं भारी सुख हमेशा पाए ने। गुरु रामदास आस पूरी लख दास निज बिगण विशाल गोरे अर्जन निवारे हैं। गुरु रामदास जी ने अपना दास जान के मेरी आस पूरी कीती है ते श्री गुरु अर्जन देव जी ने मेरे बड़े बड़े वड्डे जिहड़े विघन ने उन्हां नूं निवार दिता है। श्री हर गोबिंद चंद बंदनीय दुंद मंद गुरु हर राय हर कृष्ण उदारे हैं। बंदना योग श्री हर गोबिंद चंद जी मेरे कष्टां नूं मंद करदे रहे ते गुरु हर राय जी ते गुरु हर कृष्ण जी पदार्थ लोड़ां दे पूरन दे विच मेरे वल महा उदार हमेशा रहे। नौवें पातशाह श्री गोबिंद सिंह रिपदाह पूरी कीन चाह जो सहायक हमारे हैं। कवि जी लिखदे ने कि नौवें सतगुरु तेग बहादुर जी ते वैरी नाशक श्री गुरु गोबिंद सिंह जी ने ग्रंथ पूरन दी ते होर सब चाह मेरी पूरी कीती है। ऐसे हन सारे सतगुरु जो मेरे हमेशा रखक बनदे ने। ब्रेंद अरिंदम कंद सुख पद अरबिंद मुकंद अभिबंधन कर बंद कै दे आनंद बिलंद। ग्रंथाकार भाई संतोख सिंह जी लिखदे ने ऐसे गुरु साहिबां दे सुख स्वरूप ते सारे वैरियां नूं दमन करन वाले मुक्ति दे दाता चरणा कमलां नूं हाथ जोड़ के नमस्कार मैं करदा हां ते अरदास करदा हां कि मैनूं हुण उच्चा आनंद पाव के परम आनंद बख्शो। श्री नानक प्रकाश को प्रथम कीन इतिहास पौने अष्टों गुर के करे रच कर द्वादश रास। गुर प्रताप सूरज दे रूपक दी कवि जी ने व्याख्या कीती है। कवि जी लिखदे ने कि पहला मैं श्री गुरु नानक प्रकाश विखे गुरु नानक देव जी दा इतिहास कथन कीता फिर अठां गुरां दे इतिहास बारां रासां दे विच रच के मैं वर्णन कीते क्योंकि कवि संतोख सिंह जी ने जिन्ना भी सतगुरु नानक देव सच्चे पातशाह जी दा इतिहास बयान कीता है उन्हां ग्रंथां नूं श्री गुरु नानक प्रकाश दा नाम दिता है। अगे जिहड़े सतगुरु साहिबान ने उन्हां दी कथा नूं कवि संतोख सिंह जी ने बयान कीता है ते श्री गुर प्रताप सूरज उन्हां पोथियां दे उत्ते लिखिया गया है। इन्हां गुरां दे इतिहास नूं 12 रासां दे विच कवि जी लिखदे ने कि मैं पूरन करके तुहाडे सामने बयान कीता है रखिया। বর খষ্ট রতকে বেখে দশমে গোর বিলাস জন্ম আদ তে রাচ পলে কবতা কিন পর কাশ। নৌ গুরু সাহেবানা দে তক 12 রাসা দে ਵਿੱਚ কবি জি লিখਦੇ ਨੇ ਮੈਂ ਇਤਿਹਾਸ ਨੂੰ ਬਿਆਨ ਕੀਤਾ। 6 ਰੁੱਤਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਦਸਵੇਂ ਗੁਰੂ ਜੀ ਦਾ ਭਾਵ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਹਾਲ ਬਿਆਨ ਕੀਤਾ ਜਨਮ ਤੋਂ ਲੈ ਕੇ ਚੰਗੀ ਵਧੀਆ ਕਵਿਤਾ ਦੇ ਨਾਲ। ਰਹੀ ਕਥਾ ਅਬਸ਼ੇਸ਼ ਜੋ ਤਿਸ ਹਿਤ ਐਨ ਬਣਾਏ ਬਰਨੋ ਸਰਬ ਪ੍ਰਸੰਗ ਕੋ ਸਾਰ ਸੁਤੀ ਔਰ ਤਿਆਏ। ਕਵੀ ਜੀ ਲਿਖਦੇ ਨੇ ਕਿ ਜੋ ਕਥਾ ਹੁਣ ਬਾਕੀ ਰਹਿ ਗਈ ਹੈ ਉਸ ਦੇ ਲਈ ਐਨ ਬਣਾ ਕੇ ਬਾਕੀ ਦੇ ਸਾਰੇ ਪ੍ਰਸੰਗ ਨੂੰ ਵਰਣਨ ਕਰਦਾ ਹਾਂ। ਸ਼ਾਰਦਾ ਨੂੰ ਦਿਲ ਵਿੱਚ ਪੂਰੇ ਤਰੀਕੇ ਦੇ ਨਾਲ ਧਾਰਨ ਕਰਕੇ, ਕਿਉਂਕਿ ਸ਼ਾਰਦਾ ਦੇਵੀ ਸਰਸਵਤੀ ਦੇਵੀ ਕਲਾ ਦੀ ਦੇਵੀ ਮੰਨੀ ਹੈ, ਇਸ ਕਰਕੇ ਜਿੰਨੇ ਵੀ ਲਿਖਾਰੀ ਨੇ ਜਿੰਨੇ ਵੀ ਕਲਾ ਪ੍ਰੇਮੀ ਨੇ ਉਹ ਆਪਣੀ ਲਿਖਤ ਤੋਂ ਪਹਿਲਾਂ ਜ਼ਰੂਰ ਸ਼ਾਰਦਾ ਦੇਵੀ ਦਾ ਮੰਗਲ ਕਰਦੇ ਨੇ। ਆਇਨਾ ਦੇ ਬਾਰੇ ਇੱਕ ਦੋਹਰਾ ਕਵੀ ਜੀ ਨੇ ਬਿਆਨ ਕੀਤਾ, ਉਸ ਤੋਂ ਬਾਅਦ ਸ਼ਾਰਦਾ ਦਾ ਮੰਗਲ।
ਦਕਸ਼ਣਾਇਨ ਉਤਰਾਇਨ ਸੰਮਤ ਕੇ ਦੋਇਨ ਇਤਯੁਤ ਸੂਰਜ ਹੋਣ ਤੇ ਜਾਣਤ ਹੈ ਬੁੱਧ ਐਨ।
ਦਕਸ਼ਣਾਇਨ ਤੇ ਉਤਰਾਇਣ ਸਾਲ ਦੇ ਦੋ ਐਨ ਸੂਰਜ ਦੇ ਇਧਰ ਦੱਖਣ ਰੁਖ ਤੇ ਉਧਰ ਉੱਤਰ ਰੁਖ ਹੋਣ ਤੇ ਬਣਦੇ ਹਨ, ਬੁੱਧੀਵਾਨ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਨੇ।
ਗੁਰ ਪ੍ਰਤਾਪ ਸੂਰਜ ਕਥਿਓ ਇਹੀ ਨਾਮ ਧਰ ਦੀਨ ਯਾਂ ਤੇ ਸਿੱਖ ਸੰਗਤ ਲਖੋ ਇਹ ਕਵ ਬੇਨਤੀ ਕੀਨ।
ਸਤਿਗੁਰਾਂ ਦੇ ਪ੍ਰਤਾਪ ਨੂੰ ਮੈਂ ਸੂਰਜ ਦੇ ਰੂਪਕ ਦੇ ਵਿੱਚ ਕਥਨ ਕੀਤਾ ਹੈ, ਇਸੇ ਲਈ ਇਸ ਗ੍ਰੰਥ ਦਾ ਇਹੋ ਨਾਮ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਧਰ ਦਿੱਤਾ ਹੈ। ਇਸ ਕਰਕੇ ਕਵੀ ਜੀ ਬੇਨਤੀ ਕਰਦੇ ਨੇ ਕਿ ਸਾਧ ਸੰਗਤ ਜੀ ਇਸ ਤਰ੍ਹਾਂ ਆਪ ਮੇਰੇ ਆਸ਼ੇ ਨੂੰ ਪੂਰੇ ਤਰੀਕੇ ਦੇ ਨਾਲ ਸਮਝ ਲਵੋ। ਕਵੀ ਸੰਕੇਤ ਮਰਯਾਦਾ ਦਾ ਮੰਗਲ, ਸ਼ਾਰਦਾ ਦਾ ਮੰਗਲ ਕਵੀ ਸੰਤੋਖ ਸਿੰਘ ਜੀ ਇੱਕ ਸਵਈਏ ਦੇ ਨਾਲ ਕਰਦੇ ਨੇ।
ਸ਼ਾਰਦ ਦਾਸਣ ਸਾਰਦ ਸਾਰਾ ਪਾਰਦ ਬਰਨ ਪਾਦਰਾ ਪਾਰਾ।
ਕਵੀ ਜੀ ਲਿਖਦੇ ਨੇ ਕਿ ਸ਼ਾਰਦਾ ਆਪਣੇ ਸਾਰੇ ਦਾਸਾਂ ਨੂੰ ਸ੍ਰੇਸ਼ਟ ਵਸਤੂ ਸਾਹਿਤਕ ਵਿਦਿਆ ਦੀ ਦਾਤੀ ਹੈ, ਜਿਸ ਦਾ ਪਾਰੇ ਵਰਗਾ ਉਜਲ ਰੰਗ ਹੈ ਤੇ ਕਾਵ ਸਮੁੰਦਰ ਦੇ ਆਰ ਪਾਰ ਦਾ ਪਾਰ ਅੰਤ ਦੇਣ ਵਾਲੀ ਹੈ।
ਸਾਰਦ ਵਿਦ ਬਦਨੇ ਹਰ ਦਾਰਦ ਦਾਸਣ ਬਰਦਾ ਬਰਸਤ ਬਾਰਦ।
ਸਰਦ ਰੁੱਤ ਦੇ ਚੰਦਰਮਾ ਵਰਗੇ ਮੁਖ ਵਾਲੀ ਦਾਰਦ ਦੀ ਹਰਤਾ ਤੇ ਦਾਸ ਰੂਪ ਕਵੀਆਂ ਨੂੰ ਸ਼ੁਭ ਮਤੀ ਦੇ ਕੇ ਵਸਦੇ ਬੱਦਲ ਵਾਂਗ ਵਰ ਦਾਨ ਦੇਣ ਵਾਲੀ ਵਰਦਾਤੀ ਹੈ। ਭਾਵੇਂ ਕਿ ਇਸ ਜਗ੍ਹਾ ਦੇ ਉੱਤੇ ਸਵਈਆ ਬਿਆਨ ਕੀਤਾ ਹੈ, ਪਰ ਦਰਅਸਲ ਇਹ ਦੋਹਰੇ ਦੀ ਚਾਲ ਹੈ, ਦੋਹਰੇ ਦੇ ਰੂਪ ਦੇ ਵਿੱਚ ਕਵੀ ਜੀ ਨੇ ਮੰਗਲ ਕੀਤਾ।
ਸ੍ਰੀ ਪ੍ਰਭ ਦੀਨੇ ਤੇ ਚੜ ਕਰਕੇ ਪਹੁੰਚੇ ਇੱਕ ਗ੍ਰਾਮ ਖਰੇ ਹੋਏ ਬੂਜਣ ਕੀਓ ਕਹਾਂ ਗ੍ਰਾਮ ਕੋ ਨਾਮ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਮੂਲ ਕਥਾ ਦਾ ਬਿਆਨ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੀਨੇ ਤੋਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਪਿੰਡ ਦੇ ਵਿੱਚ ਜਾ ਪਹੁੰਚੇ ਨੇ। ਉੱਥੇ ਰੁਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਕਹਾਂ ਗ੍ਰਾਮ ਕੋ ਨਾਮ, ਭਾਵ ਕਿਸ ਪਿੰਡ ਦਾ ਕੀ ਨਾਮ ਹੈ।
ਸੁਣ ਰਾਹਕ ਪਾਖਿਓ ਤਿਸ ਕਾਲਾ ਇਸ ਗ੍ਰਾਮ ਕੋ ਨਾਮ ਰੁਖਾਲਾ।
ਲਾਗੋ ਇੱਕ ਰਾਹਕ ਨੇ ਇੱਕ ਜੱਟ ਨੇ ਆਖਿਆ, ਕਹਿੰਦਾ ਇਸੀ ਗ੍ਰਾਮ ਕੋ ਨਾਮ ਰੁਖਾਲਾ, ਸੱਚੇ ਪਾਤਸ਼ਾਹ ਜੀ ਇਸ ਪਿੰਡ ਦਾ ਨਾਮ ਹੈ ਰੁਖਾਲਾ। ਰੁਖਾਲਾ ਵੀ ਨਾਮ ਪਿੰਡ ਦਾ ਲਿਖਿਆ ਹੋਇਆ। ਇਸ ਤੋਂ ਇਲਾਵਾ ਕਈ ਕਈ ਇਤਿਹਾਸਕਾਰਾਂ ਨੇ ਰੁੱਖਾਂ ਵਾਲਾ ਵੀ ਪਿੰਡ ਦਾ ਨਾਮ ਬਿਆਨ ਕੀਤਾ ਹੈ,
ਕਿਉਂਕਿ ਰੁੱਖਾਂ ਵਾਲੇ ਨੂੰ ਜੇਕਰ ਬਦਲਿਆ ਜਾਵੇ ਰੁੱਖਾਂ ਵਾਲਾ ਤੇ ਉਸ ਤੋਂ ਵਿਗੜ ਕੇ ਰੁਖਾਲਾ ਵੀ ਪਿੰਡ ਦਾ ਨਾਮ ਹੋ ਸਕਦਾ ਹੈ। ਇਸ ਕਰਕੇ ਰੁਖਾਲਾ ਜਾਂ ਰੁੱਖਾਂ ਵਾਲਾ ਦੋਵਾਂ ਪ੍ਰਕਾਰ ਦੇ ਨਾਲ ਪਿੰਡ ਦਾ ਨਾਮ ਬਿਆਨ ਕੀਤਾ ਹੈ। ਸਤਿਗੁਰਾਂ ਨੂੰ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ, ਇਸ ਪਿੰਡ ਦਾ ਨਾਮ ਹੈ ਰੁਖਾਲਾ।
ਸ੍ਰੀ ਗੁਰ ਬਰਜਣ ਕੀ ਨਸਤਾਹੇ, ਨਾਮ ਰੁਖਾਲਾ ਕਹੀਏ ਨਾਹੇ।
ਜਦੋਂ ਰੁਖਾਲਾ ਬਿਆਨ ਕੀਤਾ ਪਿੰਡ ਦਾ ਨਾਮ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛੇਤੀ ਹੀ ਉਸ ਨੂੰ ਵਰਜ ਦਿੱਤਾ ਜਿਨੇ ਪਿੰਡ ਦਾ ਨਾਮ ਦੱਸਿਆ ਸੀ। ਸਤਿਗੁਰੂ ਜੀ ਕਹਿੰਦੇ ਨੇ ਨਾਮ ਰੁਖਾਲਾ ਕਹੀਏ ਨਾਹੇ, ਭਾਵ ਕਿ ਇਸ ਪਿੰਡ ਦਾ ਨਾਮ ਰੁਖਾਲਾ ਬਿਆਨ ਨਾ ਕਰੋ।
ਅਬ ਤੇ ਕਹੋ ਨਾਮ ਰਖਵਾਲਾ, ਤਿਸ ਹੀ ਥਲ ਡੇਰਾ ਗੁਲ ਕਾਲਾ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਅੱਜ ਤੋਂ ਬਾਅਦ ਇਸ ਪਿੰਡ ਦਾ ਨਾਮ ਹੋਇਆ ਰੱਖਵਾਲਾ। ਜਿਵੇਂ ਕਿ ਰੁੱਖਾਂ ਵਾਲਾ ਪਾਵ ਕੇ ਬਹੁਤਿਆਂ ਰੁੱਖਾਂ ਵਾਲਾ, ਉਹ ਪਿੰਡ ਦਾ ਨਾਮ ਰੁਖਾਲਾ, ਤੇ ਸਤਿਗੁਰਾਂ ਨੇ ਨਾਮ ਬਦਲ ਕੇ ਆਖਿਆ ਨਾ ਭਾਈ, ਇਸ ਪਿੰਡ ਦਾ ਨਾਮ ਅੱਜ ਤੋਂ ਬਾਅਦ ਰੱਖਵਾਲਾ ਹੋਇਆ, ਪਾਵ ਕੇ ਰੱਖਿਆ ਕਰਨ ਵਾਲਾ।
ਤਿਸ ਹੀ ਥਲ ਡੇਰਾ ਗੁਰ ਕਾਲਾ,
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸੇ ਹੀ ਪਿੰਡ ਦੇ ਵਿੱਚ ਆਪਣਾ ਫਿਰ ਡੇਰਾ ਲਾਇਆ।
ਸੰਗੀ ਸਿੰਘ ਉਤਰ ਥਿਰ ਪਾਏ, ਤ੍ਰਿਣੀ ਦਿਨ ਇਕੱਠੇ ਕਰ ਲਏ।
ਸਤਿਗੁਰਾਂ ਦੇ ਸੰਗੀ ਜਿਹੜੇ ਸਿੰਘ ਸਨ, ਉਹ ਘੋੜਿਆਂ ਤੋਂ ਥੱਲੇ ਉਤਰੇ ਨੇ, ਉਹਨਾਂ ਨੇ ਘੋੜਿਆਂ ਦੇ ਵਾਸਤੇ ਘਾਹ ਪੱਠਾ ਲਿਆਂਦਾ।
ਤਬ ਜਲਾਲ ਕੇ ਪੰਚ ਵਿਚਾਰ, ਮਿਲ ਬੇਹੇਤ ਹੋਏ ਕਰ ਤਿਆਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਹੀ ਇੱਕ ਹੋਰ ਪਿੰਡ ਸੀ, ਜਿਸ ਪਿੰਡ ਦਾ ਨਾਮ ਸੀ ਜਲਾਲ। ਰਿਆਸਤ ਨਾਭਾ ਦੇ ਵਿੱਚ ਜਿਹੜਾ ਇੱਕ ਪਿੰਡ ਹੈ ਜਿਹਨੂੰ ਜਲਾਲ ਆਖਿਆ ਜਾਂਦਾ ਹੈ, ਫੂਲ ਤੋਂ 9-10 ਮੀਲ ਦੀ ਦੂਰੀ ਦੇ ਉੱਤੇ ਹੈ। ਇਸ ਤੋਂ ਇਲਾਵਾ 2.5 ਕੋਹ ਦੀ ਵਿੱਥ ਹੈ ਦੀਨੇ ਨਗਰ ਤੋਂ ਇਸ ਨਗਰ ਦੀ, ਜਿਹਦਾ ਨਾਮ ਜਲਾਲ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਲਾਲ ਦੇ ਜਿਹੜੇ ਪੰਚ ਸਨ, ਜਿਹੜੇ ਨੰਬਰਦਾਰ ਸਨ, ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਉਣ ਦੀ ਖਬਰ ਨੂੰ ਸੁਣਿਆ ਤੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਉਹ ਮਿਲ ਕੇ ਤਿਆਰ ਹੋਏ।
ਦੋਏ ਦੀਰਘ ਕਟ ਪੈ ਕੇ ਪੜ ਕੇ, ਗੁਰ ਪ੍ਰਸ਼ਾਦ ਕੇ ਤਕ ਲੈ ਕਰਕੇ।
ਦੋ ਵੱਡੇ ਘੜੇ ਉਹਨਾਂ ਨੇ ਪੂਰੇ ਭਰਪੂਰ ਕੀਤੇ ਨੇ ਦੁੱਧ ਦੇ ਨਾਲ ਭਰ ਕੇ। ਇਸ ਤੋਂ ਇਲਾਵਾ ਬਹੁਤਾ ਸਾਰਾ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਹ ਗੁੜ ਲੈ ਕੇ ਹਾਜ਼ਰ ਹੋਏ।
ਆਣ ਗੁਰੂ ਪਗ ਬੰਧਨ ਠਾਨੀ, ਇੱਕ ਬਰਛੀ ਖਰ ਚਾਰ ਮਹਾਨੀ।
ਆਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਇਨ੍ਹਾਂ ਭੇਟਾਵਾਂ ਤੋਂ ਇਲਾਵਾ ਉਹਨਾਂ ਨੇ ਇੱਕ ਬਹੁਤ ਸੁੰਦਰ ਬਰਛੀ ਤਿੱਖੀ ਸਤਿਗੁਰਾਂ ਨੂੰ ਮੱਥਾ ਟੇਕੀ।
ਦਈ ਉਪਾਇਨ ਸ੍ਰੀ ਪ੍ਰਭ ਲਈ, ਦੇਖ ਪ੍ਰਸੰਨ ਖੁਸ਼ੀ ਬਹੁ ਕਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਵੀ ਪੇਟਾ ਦੇ ਰੂਪ ਦੇ ਵਿੱਚ ਉਹਨਾਂ ਨੇ ਸਤਿਗੁਰਾਂ ਨੂੰ ਅਰਪਣ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਪ੍ਰਵਾਨ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਉੱਤੇ ਬੜੀ ਖੁਸ਼ੀ ਕੀਤੀ।
ਪੇਖ ਰੁਖ ਤਬ ਜਲਾਲ ਕੇ ਕਹੇ, ਬੈਰ ਗ੍ਰਾਮੀਣ ਸੋਨਿਤ ਰਹੇ।
ਜਦੋਂ ਜਲਾਲ ਪਿੰਡ ਦੇ ਉਹਨਾਂ ਪੰਚਾਂ ਨੇ, ਨੰਬਰਦਾਰਾਂ ਨੇ ਦੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਬੜੇ ਰਿੱਝੇ ਹੋਏ ਨੇ, ਬੜੇ ਪ੍ਰਸੰਨ ਨੇ, ਉਹਨਾਂ ਨੇ ਫਿਰ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ। ਕਹਿੰਦੇ ਨੇ ਬੈਰ ਗ੍ਰਾਮ ਇਨਸੋ ਨਿਤ ਰਹੇ। ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਇਨ੍ਹਾਂ ਲਾਗਲੇ ਪਿੰਡਾਂ ਦੇ ਨਾਲ ਸਾਡਾ ਬਹੁਤ ਵੈਰ ਰਹਿੰਦਾ।
ਕਬ ਕਬ ਤਿੰਨ ਸਣ ਪਰੈ ਲੜਾਈ, ਮਾਰਨ ਮਰਨ ਹੋਏ ਸਮੁਦਾਈ।
ਕਹਿੰਦੇ ਨੇ ਕਦੇ ਕਦੇ ਸੱਚੇ ਪਾਤਸ਼ਾਹ ਜੀ ਬੜੀ ਸਾਡੀ ਇੱਕ ਦੂਜੇ ਦੇ ਨਾਲ ਲੜਾਈ ਮੱਚਦੀ ਹੈ। ਸੱਚੇ ਪਾਤਸ਼ਾਹ ਜੀ ਬਹੁਤਾ ਮਰਨਾ ਤੇ ਮਾਰਨਾ ਹੁੰਦਾ।
ਸ੍ਰੀ ਮੁਖ ਤੇ ਅਬ ਕਰੋ ਉਚਾਰੀ, ਜਿਸ ਤੇ ਹੋਵੇ ਫਤਿਹ ਹਮਾਰੀ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਆਪਣੇ ਸ੍ਰੀ ਮੁਖ ਤੋਂ ਤੁਸੀਂ ਬਚਨ ਸਾਡੇ ਵਾਸਤੇ ਉਚਾਰਨ ਕਰੋ ਤਾਂ ਕਿ ਸਾਡੀ ਹਮੇਸ਼ਾ ਫਤਿਹ ਹੋਵੇ ਜਿੱਤ ਹੋਵੇ। ਬਾਕੇ ਆਪ ਕੇ ਸਫਲ ਸਦਾ ਕਹੀਅਤ ਜੀਤ ਹੋਏ ਜਦ ਕਦਾ। ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਆਖੇ ਹੋਏ ਜਿਹੜੇ ਬਚਨ ਨੇ ਉਹ ਹਮੇਸ਼ਾ ਸਫਲ ਹੁੰਦੇ ਨੇ, ਇਸ ਕਰਕੇ ਬਚਨ ਕਰੋ। ਕਹੀਏ ਜੀਤ ਹੋਏ ਜਦ ਕਦਾ, ਇਹ ਬਚਨ ਕਰੋ ਸਾਡੇ ਵਾਸਤੇ ਕਿ ਜਦੋਂ ਕਦੋਂ ਸਾਡੀ ਜਿੱਤ ਹੋਵੇ, ਸਾਡੀ ਫਤਿਹ ਹੋਵੇ। ਸ੍ਰੀ ਮੁਖ ਤੇ ਪਾਖਿਓ ਤੇ ਸਮੇ ਗੁਰ ਕਰ ਕੋ ਰਹੀਅਤ ਨਿਤ ਨਿਮੈ। ਉਸ ਵੇਲੇ ਆਪਣੇ ਸ੍ਰੀ ਮੁਖ ਤੋਂ ਸਤਿਗੁਰਾਂ ਨੇ ਬਚਨ ਕੀਤਾ ਕਿ ਗੁਰੂ ਘਰ ਦੇ ਵੱਲ ਹਮੇਸ਼ਾ ਨਿਮਦੇ ਰਹੋ। ਰਿਪ ਸੋ ਲਰੇ ਫਤਿਹ ਕੋ ਪੈ ਚੜੀ ਆਏ ਉਤਰੈ ਸੋ ਜਹੈ। ਸਤਿਗੁਰਾਂ ਨੇ ਬਚਨ ਕੀਤਾ ਕਿ ਜੇਕਰ ਗੁਰੂ ਘਰ ਨੂੰ ਮੰਨਦੇ ਰਹੋਗੇ, ਗੁਰੂ ਘਰ ਦੇ ਵਿੱਚ ਨਿਰਮਾਣਤਾ ਨੂੰ ਧਾਰਨ ਕਰੋਗੇ ਤੇ ਜਦੋਂ ਵੀ ਵੈਰੀਆਂ ਦੇ ਨਾਲ ਲੜੋਗੇ ਉਦੋਂ ਤੁਹਾਡੀ ਜ਼ਰੂਰ ਫਤਿਹ ਹੋਵੇਗੀ। ਚੜੀ ਆਏ ਉਤਰਾਏ ਸੁਜੈ ਹੈ। ਸਤਿਗੁਰਾਂ ਨੇ ਬਚਨ ਕੀਤਾ ਕਿ ਜੋ ਚੜ ਕੇ ਆਵੇਗਾ ਉਹ ਹਾਰ ਖਾ ਕੇ ਹੀ ਵਾਪਸ ਜਾਵੇਗਾ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਨ੍ਹਾਂ ਨੂੰ ਵਰਦਾਨ ਦਿੱਤਾ ਕਿਸ ਤਰੀਕੇ ਦੇ ਨਾਲ ਸਤਿਗੁਰੂ ਜੀ ਦੀਨੇ ਤੋਂ ਬਾਹਰ ਨਿਕਲੇ, ਕਿਸ ਤਰ੍ਹਾਂ ਰੁੱਖਾਂ ਵਾਲੇ ਪਹੁੰਚੇ ਤੇ ਕੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਬਿਆਨ ਕੀਤਾ। ਜਦੋਂ ਫੌਜ ਦੀ ਤਿਆਰੀ ਦੀ ਖਬਰ ਮਿਲੀ ਸਤਿਗੁਰੂ ਜੀ ਹੋਏ ਤਿਆਰ ਪਾਈ। ਕੋਈ ਕਿਲਾ ਜਾਂ ਜੰਗ ਦੀ ਠੌਰ ਕੋਈ ਲੱਭਣ ਵਾਸਤੇ ਹੋਏ ਅਸਵਾਰ ਪਾਈ। ਉੱਠ ਦਿਨਿਓ ਗਏ ਜਾਂ ਰੁੱਖਾਂ ਵਾਲੇ ਫਿਰ ਕਰਦੇ ਸੈਰ ਸ਼ਿਕਾਰ ਪਾਈ। ਉੱਥੇ ਆਣ ਜਲਾਲ ਦੇ ਪਿੰਡ ਵਾਲੇ ਬਹੁਤ ਅਰਜ ਕਰਦੇ ਜ਼ਿਮੀਦਾਰ ਪਾਈ। ਇਨ੍ਹਾਂ ਪਿੰਡਾਂ ਦੇ ਨਾਲ ਹੈ ਵੈਰ ਸਾਡਾ ਬਚਨ ਕਰੋ ਸਾਥੋਂ ਜਾਣ ਹਾਰ ਪਾਈ। ਗੁਰਾਂ ਖੁਸ਼ੀ ਹੋ ਕੇ ਇਹੋ ਵਰ ਦਿੱਤਾ ਸਿੱਖ ਬਣੋ ਸਿੱਖੀ ਲਵੋ ਤਾਰ ਪਾਈ। ਰੁੱਖਾਂ ਵਾਲੇ ਦਾ ਨਾਮ ਤਰ ਰੱਖ ਵਾਲਾ, ਰੁੱਖਾਂ ਵਾਲੇ ਦਾ ਨਾਮ ਤਰ ਰੱਖ ਵਾਲਾ ਨੌਕਰ ਰੱਖ ਜਲਾਲ ਕੇ ਸਾਰ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਰੁੱਖਾਂ ਵਾਲੇ ਦਾ ਨਾਮ ਰੱਖ ਵਾਲਾ ਰੱਖਿਆ ਤੇ ਜਲਾਲ ਪਿੰਡ ਦੇ ਜਿਹੜੇ ਪੰਚ ਸਨ ਉਹਨਾਂ ਨੂੰ ਸਤਿਗੁਰਾਂ ਨੇ ਵਰਦਾਨ ਦਿੱਤਾ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹ ਵੀ ਬਚਨ ਕਰਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਤੁਸੀਂ ਪਹਿਲਾਂ ਸਿੱਖੀ ਨੂੰ ਧਾਰਨ ਕਰ ਲਵੋ ਤਾਂ ਤੁਹਾਡਾ ਇਸ ਤਰ੍ਹਾਂ ਦਾ ਵਰਦਾਨ ਸਾਬਤ ਸਿੱਧ ਹੋਵੇਗਾ। ਪਰ ਕਵੀ ਸੰਤੋਖ ਸਿੰਘ ਜੀ ਨੇ ਸਿਰਫ ਬਿਆਨ ਕੀਤਾ, ਸਤਿਗੁਰਾਂ ਨੇ ਬਚਨ ਕੀਤਾ ਕਿ ਗੁਰੂ ਘਰ ਨੂੰ ਨਿਰਮਾਣਤਾ ਦੇ ਨਾਲ ਧਾਰਨ ਕਰੋ। ਇਮ ਬਰ ਦਿਓ ਹਰਖ ਔਰ ਪਰੇ ਕੇਤਕ ਸੇਵ ਔਰ ਪੀ ਕਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਐਸਾ ਵਰਦਾਨ ਦਿੱਤਾ ਤੇ ਬਹੁਤ ਹੀ ਜ਼ਿਆਦਾ ਉਹ ਜਲਾਲ ਪਿੰਡ ਵਾਲੇ ਖੁਸ਼ ਹੋਏ ਨੇ, ਫੇਰ ਹੋਰ ਵੀ ਉਹਨਾਂ ਨੇ ਬਹੁਤੀ ਸਾਰੀ ਸੇਵਾ ਕੀਤੀ। ਤਿਸ ਪਸਚਾਤ ਲਰੇ ਕਬ ਜੋਈ ਰਿਪ ਤੇ ਵਿਜੈ ਤਿਨੋ ਕੀ ਹੋਈ। ਹੁਣ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ, ਇਹਨਾਂ ਦਾ ਅਗਲਾ ਥੋੜਾ ਜਿਹਾ ਮੈਂ ਪਹਿਲਾਂ ਜਿਹੜਾ ਪ੍ਰਸੰਗ ਹੈ ਉਹ ਬਿਆਨ ਕਰ ਦਿੰਦਾ ਹਾਂ ਕਿ ਜਦੋਂ ਦਾ ਸਤਿਗੁਰਾਂ ਨੇ ਵਰਦਾਨ ਦਿੱਤਾ ਸੀ ਉਸ ਤੋਂ ਬਾਅਦ ਜਦੋਂ ਵੀ ਕਦੇ ਇਹਨਾਂ ਦੀ ਲੜਾਈ ਹੋਈ ਤੇ ਹਰ ਇੱਕ ਤਰੀਕੇ ਦੇ ਨਾਲ ਵੈਰੀਆਂ ਦੇ ਉੱਤੇ ਇਹਨਾਂ ਨੇ ਜਿੱਤ ਦੀ ਪ੍ਰਾਪਤੀ ਕੀਤੀ। ਇਸੀ ਰੀਤ ਬਹੁ ਬਾਰਖ ਬਿਤਾਏ ਬਿਦਤੇ ਸਿੰਘ ਜਬੈ ਸਮੁਦਾਏ। ਹੁਣ ਥੋੜੀ ਜੀ ਇਸ ਪਿੰਡ ਦੇ ਵਾਸੀਆਂ ਦੀ ਕਥਾ ਨੂੰ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ ਕਿ ਉਸ ਤੋਂ ਬਾਅਦ ਫਿਰ ਕੀ ਵਾਪਰਿਆ। ਸਤਿਗੁਰਾਂ ਦੀ ਜਿਹੜੀ ਅਗਲੀ ਕਥਾ ਹੈ ਉਹ ਇਸ ਤੋਂ ਬਾਅਦ ਬਿਆਨ ਕਰਨਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸੇ ਰੀਤੀ ਦੇ ਨਾਲ ਬਹੁਤੇ ਸਾਰੇ ਵਰੇ ਬਤੀਤ ਹੋਏ, ਜਿਹੜੇ ਸਿੰਘ ਸੀ ਉਹ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੋਏ।
ਇੱਕ ਵਾਰ ਦਲ ਤਹਾਂ ਸਿਧਾਰਾ
ਤਬ ਜਲਾਲ ਨੇ ਕੀਨ ਬਿਗਾਰਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਸਮੇਂ ਜਦੋਂ ਸਿੰਘਾਂ ਦਾ ਦਲ ਇਸ ਪਾਸੇ ਆਇਆ ਤੇ ਉਸ ਵੇਲੇ ਜਲਾਲ ਪਿੰਡ ਦੇ ਵਾਸੀਆਂ ਨੇ ਵਿਗਾੜ ਪੈਦਾ ਕੀਤਾ, ਕਿਉਂਕਿ ਸਤਿਗੁਰਾਂ ਨੇ ਪਹਿਲਾਂ ਹੀ ਹਦਾਇਤ ਕੀਤੀ ਸੀ ਕਿ ਗੁਰੂ ਘਰ ਦੇ ਵਿੱਚ ਨਿਰਮਾਣਤਾ ਨੂੰ ਧਾਰਨ ਕਰਨਾ, ਨਿਮਦੇ ਰਹਿਣਾ। ਪਰ ਉਸ ਵੇਲੇ ਕਵੀ ਜੀ ਲਿਖਦੇ ਨੇ, ਇਹਨਾਂ ਨੇ ਕੁਝ ਵਿਗਾੜ ਪੈਦਾ ਕੀਤਾ ਸਿੰਘਾਂ ਦੇ ਨਾਲ। ਨਿਸਮੈ ਜੁਗ ਸਿੰਘਣ ਕੋ ਮਾਰੇ, ਬਾਜੀ ਪੰਚ ਚੁਰਾਏ ਨਿਕਾਰੇ। ਖਾਲਸੇ ਨੇ ਡੇਰਾ ਲਾਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦੇ ਵਿੱਚੋਂ ਦੋ ਸਿੰਘਾਂ ਨੂੰ ਜਾਨੋ ਇਹਨਾਂ ਨੇ ਮਾਰ ਦਿੱਤਾ ਤੇ ਸਿੰਘਾਂ ਦੇ ਪੰਜ ਜਿਹੜੇ ਘੋੜੇ ਸੀ ਉਹ ਚੋਰੀ ਕੀਤੇ। ਪ੍ਰਾਤ ਖਾਲਸੇ ਜਾਨ ਖੁਟਾਈ, ਪਏ ਅਰੂੜ ਨਿਸ਼ਾਨ ਬਜਾਈ। ਜਦੋਂ ਸਵੇਰਾ ਹੋਇਆ ਖਾਲਸੇ ਜਾਗੇ ਇਹਨਾਂ ਪਿੰਡ ਵਾਲਿਆਂ ਦੀ ਸਾਰੀ ਖੁਟਾਈ ਨੂੰ ਜਾਣ ਲਿਆ ਸਿੰਘਾਂ ਨੇ ਖਾਲਸਿਆਂ ਨੇ ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਨਗਾਰੇ ਦੇ ਉੱਤੇ ਚੋਟ ਲਾ ਕੇ ਇਹਨਾਂ ਨੇ ਫਿਰ ਹੱਲਾ ਕੀਤਾ। ਮਾਰਿਓ ਪਿਖ ਜਲਾਲ ਕੋ ਗਾਮੂ, ਲੂਟੇ ਭਲੀ ਭਾਂਤ ਤਨ ਤਾਮੂ। ਫਿਰ ਉਸ ਵੇਲੇ ਜਲਾਲ ਪਿੰਡ ਨੂੰ ਲੁੱਟਿਆ ਗਿਆ, ਮਾਰਿਆ ਗਿਆ, ਬਹੁਤੇ ਸਾਰੇ ਘਰਾਂ ਨੂੰ ਬਰਬਾਦ ਕੀਤਾ। ਤਬ ਗੁਰਵਾਕ ਚਿਤਾਰਨ ਲਾਗੇ, ਕਹਿਓ ਪ੍ਰਥਮ ਜੋ ਹਮਨੇ ਤਿਆਗੇ। ਜਦੋਂ ਐਸਾ ਦੰਡ ਮਿਲਿਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਆਖੇ ਹੋਏ ਬਚਨ ਨੂੰ ਯਾਦ ਕੀਤਾ ਕਿ ਸਤਿਗੁਰਾਂ ਨੇ ਪਹਿਲਾਂ ਹੀ ਬਚਨ ਕਰ ਦਿੱਤਾ ਸੀ, ਪਰ ਸਤਿਗੁਰਾਂ ਦੇ ਬਚਨ ਨੂੰ ਅਸੀਂ ਭੁਲਾ ਦਿੱਤਾ। ਗੁਰ ਕਰ ਸੰਗ ਨਿਮੇ ਜੇ ਰਹੋ, ਵਿਜੈ ਆਪਣੀ ਜਿੱਤ ਕਿਤ ਲਹੋ। ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਗੁਰੂ ਘਰ ਦੇ ਵੱਲ ਹਮੇਸ਼ਾ ਨਿਵਦੇ ਰਹੋ, ਜੇਕਰ ਐਸਾ ਕਰੋਗੇ ਤੇ ਹਮੇਸ਼ਾ ਤੁਹਾਡੀ ਜਿੱਥੇ ਕਿੱਥੇ ਜਿੱਤ ਹੋਵੇਗੀ। ਜਬ ਬੇਮੁਖ ਹੋਵੋ ਦੁੱਖ ਪਾਵੋ, ਸਹੋ ਸਜਾਏ ਮਾਰ ਕੋ ਖਾਵੋ। ਤੇ ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਸੀ ਕਿ ਜੇਕਰ ਬੇਮੁਖ ਹੋਵੋਗੇ ਤੇ ਫਿਰ ਦੁੱਖਾਂ ਨੂੰ ਪਾਵੋਗੇ, ਬਹੁਤੀਆਂ ਸਜਾਵਾਂ ਤੁਹਾਨੂੰ ਦਿੱਤੀਆਂ ਜਾਣਗੀਆਂ, ਮਾਰ ਖਾਓਗੇ। ਹਮ ਤੇ ਖਤਾ ਭਈ ਗੁਰ ਕੇਰੀ, ਬਖਸ਼ਾਵਣ ਅਵ ਬਨ ਹੈ ਫੇਰੀ। ਸਾਰਿਆਂ ਨੇ ਮਿਲ ਕੇ ਵਿਚਾਰ ਕੀਤੀ ਹੈ ਕਿ ਸਾਡੇ ਤੋਂ ਖਤਾ ਹੋ ਗਈ ਹੈ, ਸਾਡੇ ਤੋਂ ਵੱਡਾ ਗੁਨਾਹ ਹੋ ਗਿਆ, ਇਸ ਕਰਕੇ ਸਾਨੂੰ ਚਾਹੀਦਾ ਕਿ ਮਾਫੀ ਮੰਗ ਕੇ ਅਜੇ ਵੀ ਸਤਿਗੁਰਾਂ ਦੇ ਖਾਲਸੇ ਤੋਂ ਆਪਣੀ ਬਖਸ਼ਬੰਦੀ ਕਰਵਾਈਏ। ਪੰਜ ਰੁਪਈਆਂ ਕੀਨ ਕਰਾਹੂ, ਲੈ ਕਰ ਗਏ ਖਾਲਸੇ ਪਾਹੂ। ਫਿਰ ਇਹਨਾਂ ਪਿੰਡ ਵਾਸੀਆਂ ਨੇ 5 ਰੁਪਈਆਂ ਦਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਤੇ ਫਿਰ ਖਾਲਸੇ ਦੇ ਕੋਲ ਪਹੁੰਚ ਗਏ। ਪਾਛਲੇ ਅਗਲ ਪ੍ਰਸੰਗ ਸੁਣਾਵਾ, ਹੱਥ ਜੋੜ ਕਹਿ ਕਹਿ ਬਖਸ਼ਾਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿਛਲਾ ਤੇ ਅਗਲਾ ਸਾਰੇ ਦਾ ਸਾਰਾ ਪ੍ਰਸੰਗ ਖਾਲਸੇ ਨੂੰ ਸੁਣਾਇਆ ਤੇ ਹੱਥ ਜੋੜ ਕੇ ਫਿਰ ਆਪਣੇ ਆਪ ਨੂੰ ਇਹਨਾਂ ਨੇ ਖਾਲਸੇ ਦੇ ਕੋਲੋਂ ਬਖਸ਼ਾਇਆ। ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਵਰਦਾਨ ਦਿੱਤਾ ਸੀ ਉਹ ਵੀ ਦੱਸਿਆ ਤੇ ਜੋ ਇਹਨਾਂ ਨੇ ਵਿਗਾੜ ਕੀਤਾ ਸੀ ਉਹ ਵੀ ਪ੍ਰਵਾਨ ਕੀਤਾ ਤੇ ਫਿਰ ਖਾਲਸੇ ਤੋਂ ਮਾਫੀ ਮੰਗੀ। ਕਵੀ ਸੰਤੋਖ ਸਿੰਘ ਜੀ ਨੇ ਉਸ ਪਿੰਡ ਦਾ ਥੋੜਾ ਜਿਹਾ ਬਿਆਨ ਇਸ ਤਰ੍ਹਾਂ ਦਿੱਤਾ। ਪੁਣ ਸੋ ਗ੍ਰਾਮ ਉਜਰ ਤੇ ਸਥਾਨ, ਜਹ ਗੁਰ ਥਲ ਤਹ ਵਾਸਿਓਆਨਾ। ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ ਕਿ ਉਹ ਪਿੰਡ ਉਸ ਵੇਲੇ ਉੱਜੜ ਗਿਆ ਸੀ ਤੇ ਫਿਰ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਸਨ ਉਥੇ ਦੁਬਾਰਾ ਪਿੰਡ ਵਸਿਆ। ਨਾਮ ਗੁਰੂ ਸਰ ਰਾਖਣ ਕਰਿਓ, ਅਵਲੋ ਬਸੈ ਤਿਸੀ ਥਲ ਥਿਰਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਪਿੰਡ ਦਾ ਨਾਮ ਫਿਰ ਗੁਰੂ ਸਰ ਰੱਖਿਆ ਗਿਆ, ਅਵਲੋ ਬਸੈ ਤਿਸੀ ਥਲ ਥਿਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹੁਣ ਤੱਕ ਵੀ ਉਸੇ ਹੀ ਜਗ੍ਹਾ ਦੇ ਉੱਤੇ ਗੁਰੂ ਸਰ ਪਿੰਡ ਵਸਦਾ ਹੈ। ਦੀਨੇ ਤੇ ਉੱਠ ਪੂਰ ਬਡੇਰਾ, ਕਰਿਓ ਤਾਂ ਪ੍ਰਭ ਲਾਇਕ ਹੇਰਾ। ਦੀਨੇ ਤੋਂ ਸਾਰਿਆਂ ਤੋਂ ਪਹਿਲਾਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਾਇਕ ਜਾਣ ਕੇ ਇੱਥੇ ਹੀ ਆਣ ਕੇ ਆਪਣਾ ਡੇਰਾ ਲਾਇਆ। ਸੁਪਤ ਜਥਾ ਸੁਖ ਨਿਸਾ ਬਿਤਾਈ, ਜਾਗੇ ਸਕਲ ਪ੍ਰਾਤ ਹੋਏ ਆਈ। ਰਾਤ ਨੂੰ ਸੁਖ ਦੇ ਨਾਲ ਸੌ ਕੇ ਬਤੀਤ ਕੀਤਾ, ਜਦੋਂ ਅਗਲਾ ਅੰਮ੍ਰਿਤ ਵੇਲਾ ਹੋਇਆ ਤੇ ਸਾਰੇ ਜਾਗੇ। ਸੌਚ ਇਸ਼ਨਾਨ ਠਾਣ ਕਰ ਭਲੇ, ਡਾਰ ਜੀਨ ਹੈ ਆਗੇ ਚਲੇ। ਇਸ਼ਨਾਨ ਪਾਣੀ ਕੀਤਾ, ਪੂਰੀ ਜਾਣ ਦੀ ਅੱਗੇ ਤਿਆਰੀ ਕੀਤੀ ਹੈ, ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਤੇ ਚੱਲ ਪਏ। ਕਿਤਕ ਕੋਸ ਪਰ ਭਗਤਾ ਗ੍ਰਾਮੋ, ਪਿਖਿਓ ਤਹਾਂ ਚੱਲ ਦਲ ਅਬੀਰਾਮੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਅੱਗੇ ਭਗਤਾ ਨਾਮ ਦਾ ਪਿੰਡ ਆ ਗਿਆ। ਰਿਆਸਤ ਫਰੀਦਕੋਟ ਦੇ ਵਿੱਚ ਜੈਤੋਂ ਤੋਂ 15-16 ਕਰੀਬ ਮੀਲ ਦੀ ਵਿੱਥ ਦੇ ਉੱਤੇ ਇਹ ਭਗਤਾ ਪਿੰਡ ਹੈ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਪਹੁੰਚੇ, ਪਿਖਿਓ ਤਹਾਂ ਚੱਲ ਦਲ ਅਬੀਰਾਮੋ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਵੱਡਾ ਪਿੱਪਲ ਦਾ ਰੁੱਖ ਦੇਖਿਆ। ਇਸ ਤਰ ਘਰੇ ਤੁਰੰਗ ਠਹਿਰਾਇਓ, ਉਤਰੇ ਦਾਸ ਹੱਥ ਪਕੜਾਇਓ। ਪਿੱਪਲ ਦੇ ਥੱਲੇ ਸਤਿਗੁਰਾਂ ਨੇ ਆਪਣੇ ਘੋੜੇ ਨੂੰ ਰੋਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਇੱਕ ਦਾਸ ਦਾ ਹੱਥ ਫੜਿਆ ਤੇ ਘੋੜੇ ਤੋਂ ਥੱਲੇ ਉਤਰੇ। ਤਾਂ ਗਲੀ ਚ ਕੋ ਬਿਛਵਾਏ, ਬੈਠ ਗਏ ਤਿਸ ਪਰ ਸੁਖ ਦਾਏ। ਉਸੇ ਪਿੱਪਲ ਦੇ ਰੁੱਖ ਦੀ ਛਾਵੇਂ ਇੱਕ ਗਲੀਚਾ ਵਿਛਾਇਆ ਗਿਆ ਤੇ ਜਿਹੜੇ ਸੁਖਾਂ ਦਾ ਦਾਨ ਦੇਣ ਵਾਲੇ ਸਤਿਗੁਰੂ ਜੀ ਸੁਖਦਾਈ ਨੇ ਉਸ ਗਲੀਚੇ ਦੇ ਉੱਤੇ ਬਹਿ ਗਏ। ਫਿਰ ਵੈਤ ਦ੍ਰਿਸ਼ਟ ਚਲਾਈ, ਨਿਕਟ ਕੂਪ ਕੀ ਲਗੈ ਚਿਨਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੈਠ ਗਿਆ ਸਤਿਗੁਰੂ ਜੀ, ਜਦੋਂ ਆਪਣੀ ਨਜ਼ਰ ਨੂੰ ਸਤਿਗੁਰਾਂ ਨੇ ਇਧਰ ਉਧਰ ਫੇਰਿਆ ਤੇ ਸਤਿਗੁਰਾਂ ਨੇ ਕੀ ਦੇਖਿਆ ਕਿ ਕਿਸੇ ਖੂਹ ਨੂੰ ਬੜਾ ਸਵਾਰਿਆ ਜਾ ਰਿਹਾ ਸੀ, ਉਹਦੀ ਕੁਝ ਜਿਹੜੀ ਭੱਜ ਟੁੱਟ ਹੋਈ ਸੀ ਉਹਦੀ ਮੁਰੰਮਤ ਹੋ ਰਹੀ ਸੀ।
ਆਵੇ ਲੋਕ ਤੇ ਇੱਕ ਨਰ ਡਿੱਗ ਆਇਓ, ਤੇਸੋਂ ਬੂਝਣ ਹੇਤ ਲਾਇਓ।
ਜਦੋਂ ਸਤਿਗੁਰੂ ਜੀ ਆਣ ਕੇ ਉੱਥੇ ਬੈਠੇ ਤੇ ਸਤਿਗੁਰਾਂ ਨੂੰ ਦੇਖ ਕੇ ਇੱਕ ਆਦਮੀ ਉੱਥੇ ਪਹੁੰਚ ਗਿਆ, ਉਹਨੂੰ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ।
ਕਹਿੰਦੇ ਨੇ, ਇਹਾਂ ਕੂਪ ਲਗਵਾਵਤ ਕੌਣ, ਕਿਸ ਕੋ ਗ੍ਰਾਮ ਕੌਣ ਕੋ ਪਾਉਣ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਵਾਲ ਕੀਤਾ, ਇੱਥੇ ਕੌਣ ਖੂਹ ਲਵਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਿਹਦਾ ਪਿੰਡ ਹੈ ਤੇ ਕਿਹਦੇ ਇੱਥੇ ਘਰ ਨੇ।
ਕਹਿ ਨਰ ਬਹਿ ਲੋਕਾ ਇਹ ਪੋਤਾ, ਜਿਸ ਕੋ ਭਗਤਾ ਨਾਮ ਅਦੋਤਾ।
ਉਸ ਆਦਮੀ ਨੇ ਉੱਤਰ ਦਿੱਤਾ ਹੈ, ਜਵਾਬ ਦਿੱਤਾ ਹੈ, ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਭਾਈ ਬਹਿਲੋ ਜੀ ਜਿਹੜੇ ਕਿ ਗੁਰੂ ਘਰ ਦੇ ਵਿੱਚ ਪ੍ਰਮੁੱਖ ਸਿੱਖ ਹੋ ਚੁੱਕੇ ਨੇ, ਉਹਨਾਂ ਦਾ ਇੱਕ ਪੋਤਰਾ ਸੀ ਜਿਸ ਦਾ ਨਾਮ ਸੀ ਭਗਤਾ। ਸੱਚੇ ਪਾਤਸ਼ਾਹ ਜੀ, ਉਸ ਭਗਤੇ ਦਾ ਇੱਥੇ ਘਰ ਹੈ। ਸੱਚੇ ਪਾਤਸ਼ਾਹ ਜੀ, ਭਗਤਾ ਤੇ ਪ੍ਰਲੋਕ ਗਮਨ ਕਰ ਗਿਆ, ਉਹਦੇ ਵੱਲੋਂ ਇਹ ਖੂਹ ਬਣਾਇਆ ਗਿਆ ਸੀ। ਸੱਚੇ ਪਾਤਸ਼ਾਹ ਜੀ, ਉਹਦੀ ਇਸ ਵੇਲੇ ਮੁਰੰਮਤ ਹੋ ਰਹੀ।
ਤਿੰਨ ਕੋ ਗ੍ਰਾਮ ਕੋਪ ਸੋ ਲਾਵਤ, ਸੁਣ ਤਿਸ ਤੇ ਸਤ ਗੁਰ ਅਲਾਵਤ।
ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਹੀ ਪਿੰਡ ਹੈ ਤੇ ਉਹਦੇ ਜਿਹੜੇ ਪੁੱਤਰ ਨੇ ਉਹੀ ਖੂਹ ਲਵਾ ਰਹੇ ਨੇ। ਸੁਣ ਸਤਿਗੁਰ ਤਿਸ ਕੋ ਅਲਾਵਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਸੁਣੇ, ਕਿਉਂਕਿ ਭਗਤਾ ਦੇ ਨਾਮ ਦੇ ਉੱਤੇ ਹੀ ਉਸ ਪਿੰਡ ਦਾ ਨਾਮ ਭਗਤਾ ਰੱਖਿਆ ਗਿਆ। ਕਹਿੰਦਾ ਜੀ, ਉਹਨਾਂ ਦਾ ਪਿੰਡ ਹੈ ਤੇ ਉਹੀ ਮੁਰੰਮਤ ਕਰ ਰਹੇ।
ਦਮ ਲਗਣ ਪਾਤਸ਼ਾਹ ਕੇ, ਸਾਬੁਣ ਗਰਾਂ ਦਾ ਨਾਉ, ਪੂਰ ਬੇਮ ਹੋਈ ਕਹੂੰ ਸੋਈ ਗਤ ਇਸ ਥਾਂ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕਿ ਦਮਣੇ ਪਾਤਸ਼ਾਹ ਦੇ ਲੱਗਣ ਤੇ ਸਾਬਣ ਗਰਾਂ ਦਾ ਨਾਮ ਹੋਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਸਮੇਂ ਦੇ ਵਿੱਚ ਵੀ ਐਸਾ ਹੋਇਆ ਤੇ ਸਤਿਗੁਰੂ ਜੀ ਕਹਿੰਦੇ ਨੇ ਹੁਣ ਵੀ ਐਸਾ ਹੋ ਰਿਹਾ।
ਸੁਣ ਕੇ ਸਿੱਖਣ ਬੂਝਣ ਠਾਨੀ, ਕੋ ਪ੍ਰਸੰਗ ਪ੍ਰਭ ਕਰੋ ਬਖਾਨੀ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਐਸਾ ਬਚਨ ਕੀਤਾ ਤੇ ਫਿਰ ਜਿਹੜੇ ਲਾਗੇ ਸਿੰਘ ਸਨ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ ਕੀਤੀ। ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਕੋ ਪ੍ਰਸੰਗ ਪ੍ਰਭ ਕਰੋ ਬਖਾਨੇ। ਸੱਚੇ ਪਾਤਸ਼ਾਹ ਜੀ ਕਿਹੜੇ ਸਮੇਂ ਦੀ ਕਿਹੜੀ ਗੱਲ ਕਰਦੇ ਹੋ? ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਵਿਸਥਾਰ ਦੇ ਨਾਲ ਸਮਝਾਓ, ਜਿਹੜਾ ਤੁਸੀਂ ਬਚਨ ਕੀਤਾ ਹੈ ਇਸ ਬਚਨ ਨੂੰ ਸੱਚੇ ਪਾਤਸ਼ਾਹ ਜੀ ਅਸੀਂ ਸਮਝ ਨਹੀਂ ਸਕੇ। ਜਿਸ ਪਰ ਭਾਖਿਓ ਇਹ ਪਖਿਆਨ ਹਮ ਪੀ ਸੁਣਿਓ ਚਹਿਨ ਕਾਨ। ਸੱਚੇ ਪਾਤਸ਼ਾਹ ਜੀ ਜਿਹੜੇ ਕਰਕੇ ਤੁਸੀਂ ਅਖਾਣ ਵਰਤੀ ਹੈ, ਭਾਵ ਸਤਿਗੁਰੂ ਜੀ ਤੁਸੀਂ ਆਖਿਆ ਦਮ ਲਗਨ ਪਾਤਸ਼ਾਹ ਕੇ ਸਾਬਣ ਗਰਾਂ ਦਾ ਨਾਉ। ਸੱਚੇ ਪਾਤਸ਼ਾਹ ਜੀ ਐਸਾ ਬਚਨ ਤੁਸੀਂ ਕਿਉਂ ਕੀਤਾ ਹੈ? ਅਸੀਂ ਸੱਚੇ ਪਾਤਸ਼ਾਹ ਜੀ ਇਸ ਵਿਥਿਆ ਨੂੰ ਸੁਣਨ ਦੇ ਚਾਹਵਾਨ। ਸ੍ਰੀ ਸਤ ਗੁਰ ਪ੍ਰਸੰਗ ਉਚਾਰਾ ਤੁਰਕਣ ਇਕ ਦੀਵਾਨ ਉਦਾਰਾ। ਸੁਣ ਕੇ ਸਿੱਖਾਂ ਦੀ ਅਰਜ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਪ੍ਰਸੰਗ ਉਚਾਰਿਆ। ਕਹਿੰਦੇ ਨੇ ਤੁਰਕਣ ਇੱਕ ਦੀਵਾਨ ਉਦਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੜੇ ਪੁਰਾਣੇ ਸਮੇਂ ਦੀ ਗੱਲ ਹੈ, ਤੁਰਕਾਂ ਦਾ ਇੱਕ ਬਹੁਤ ਵੱਡਾ ਦੀਵਾਨ ਸੀ। ਰਾਮ ਨਾਮ ਕਹਿਤ ਹੈ ਜਾਹੀ ਇੱਕ ਤਨ ਜਾਤ ਇਸ ਕੇ ਗ੍ਰਹਿ ਮਾਹੀ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਦੀਵਾਨ ਦਾ ਨਾਮ ਸੀ ਰਾਮੂ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹਦੀ ਇੱਕ ਲੜਕੀ ਸੀ। ਸੋ ਅਨੰਦਪੁਰ ਚੱਲ ਕੇ ਆਇਓ ਹੋਏ ਨਮਰ ਵਿੱਚ ਸਭਾ ਸੁਣਾਇਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇੱਕ ਸਮੇਂ ਉਹ ਜੋ ਰਾਮੂ ਸੀ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ ਤੇ ਸਭਾ ਦੇ ਵਿੱਚ ਖੜੇ ਹੋ ਕੇ ਉਸਨੇ ਅਰਜ ਕੀਤੀ। ਮੋਹਿ ਸੁਤਾ ਕੋ ਲਾਗਿਓ ਪ੍ਰੇਤ ਸ੍ਰੀ ਗੁਰ ਸਿੱਖ ਕੋ ਹੋਏ ਸੁਚੇਤ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਭਾ ਦੇ ਵਿੱਚ ਖੜੇ ਹੋ ਕੇ ਉਹਨੇ ਆਖਿਆ ਕਿ ਮੇਰੀ ਜਿਹੜੀ ਪੁੱਤਰੀ ਹੈ ਉਹਨੂੰ ਕਿਸੇ ਪ੍ਰੇਤ ਦਾ ਸਾਇਆ ਹੈ, ਭਾਵ ਕੇ ਕਿਸੇ ਪ੍ਰੇਤ ਦੇ ਚੁੰਗਲ ਦੇ ਵਿੱਚ ਮੇਰੀ ਲੜਕੀ ਫਸੀ ਹੋਈ ਹੈ। ਸ੍ਰੀ ਗੁਰ ਸਿੱਖ ਕੋ ਹੋਏ ਸੁਚੇਤ, ਭਾਵ ਕੇ ਕੋਈ ਗੁਰੂ ਦਾ ਸਿੱਖ ਸਾਵਧਾਨ ਹੋਵੇ ਉਹਦੇ ਬਚਾ ਦੇ ਲਈ। ਕਰੈ ਨਿਕਾਸਣ ਤਿਸ ਕੋ ਐਸੇ ਬਹੁਰ ਨਾ ਆਏ ਪ੍ਰਵੇਸ਼ ਜੈਸੇ। ਭਾਵ ਕੇ ਕੋਈ ਗੁਰੂ ਦਾ ਸਿੱਖ ਸੁਚੇਤ ਹੋ ਕੇ ਮੇਰੀ ਲੜਕੀ ਦੇ ਵਿੱਚੋਂ ਪ੍ਰੇਤ ਨੂੰ ਬਾਹਰ ਕੱਢੇ ਤਾਂ ਕਿ ਕਦੇ ਦੁਬਾਰਾ ਉਹ ਫੇਰ ਪ੍ਰਵੇਸ਼ ਨਾ ਕਰ ਸਕੇ। ਬਹੁ ਉਪਚਾਰ ਕਰੇ ਸਭ ਹਾਰੇ ਕੋ ਨਹੀਂ ਸਕਿਓ ਤਾਂ ਨਿਰਵਾਰੇ। ਉਸ ਰਾਮੂ ਨੇ ਆਖਿਆ ਕਿ ਮੈਂ ਬੜੇ ਉਪਚਾਰ ਕੀਤੇ ਨੇ, ਮੈਂ ਬੜੇ ਯਤਨ ਕੀਤੇ ਨੇ, ਪਰ ਕਿਸੇ ਵੀ ਯਤਨ ਦੇ ਨਾਲ ਮੇਰੀ ਲੜਕੀ ਦੇ ਵਿੱਚੋਂ ਕੋਈ ਪ੍ਰੇਤ ਨੂੰ ਬਾਹਰ ਕੱਢ ਨਹੀਂ ਸਕਿਆ, ਇਸ ਤਰ੍ਹਾਂ ਉਹਦਾ ਦੁੱਖ ਦੂਰ ਨਹੀਂ ਹੋਇਆ। ਯਾਂ ਤੇ ਮੈਂ ਗੁਰ ਸਭਾ ਮਜਾਰੀ ਅਰਜ ਉਚਾਰੀ ਸਭਨ ਉਗਾਰੀ। ਰਾਮੂ ਨੇ ਆਖਿਆ ਕਿ ਇਸ ਕਰਕੇ ਮੈਂ ਇਸ ਵੇਲੇ ਗੁਰੂ ਦੀ ਸਭਾ ਦੇ ਵਿੱਚ ਆਣ ਕੇ ਐਸੀ ਅਰਜ ਬੇਨਤੀ ਸਾਰਿਆਂ ਦੇ ਅੱਗੇ ਕੀਤੀ। ਸੁਣ ਸਭ ਭਗਤੇ ਕੀ ਦਿਸ਼ੇਰਾ ਰੁਖ ਪਰਖਤ ਬੋਲਿਓ ਤਿਸ ਬੇਰਾ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਪ੍ਰਸੰਗ ਬਿਆਨ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਵੇਲੇ ਜਦੋਂ ਰਾਮੂ ਨੇ ਐਸੀ ਅਰਜ ਕੀਤੀ ਉਸ ਵੇਲੇ ਸਾਰੇ ਜਿੰਨੇ ਵੀ ਸਭਾ ਦੇ ਵਿੱਚ ਬੈਠੇ ਹੋਏ ਸਨ ਉਹ ਸਾਰੇ ਦੇ ਸਾਰੇ ਭਾਈ ਭਗਤੇ ਦੇ ਵੱਲ ਹੀ ਦੇਖਣ ਲੱਗੇ। ਰੁਖ ਪਰਖਤ ਬੋਲਿਓ ਤਸਵੇਰੇ, ਸਾਰਿਆਂ ਦੇ ਦੇਖਣ ਦਾ ਭਾਵ ਇਹ ਸੀ ਕਿ ਜਿਹੜਾ ਭਗਤਾ ਹੈ ਇਹੀ ਸਮਰੱਥ ਗੁਰੂ ਦਾ ਸਿੱਖ ਹੈ ਜਿਹੜਾ ਕਿ ਇਸ ਦੀ ਲੜਕੀ ਦੇ ਵਿੱਚੋਂ ਪ੍ਰੇਤ ਬਾਹਰ ਕੱਢ ਸਕਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਸਾਰਿਆਂ ਦੇ ਰੁਖ ਨੂੰ ਦੇਖਿਆ ਭਗਤੇ ਨੇ ਤੇ ਫਿਰ ਭਗਤਾ ਬੋਲਿਆ। ਨਹੀਂ ਚਿੰਤਾ ਕਰ ਸੁਖ ਹੋਏ ਜਾਏ ਹਰ ਕਿਉ ਰਾਮੂ ਸੇਵ ਕਮਾਏ। ਭਗਤੇ ਨੇ ਆਖਿਆ ਰਾਮੂ ਨੂੰ ਕਿ ਕਿਸੇ ਵੀ ਪ੍ਰਕਾਰ ਦੀ ਤੂੰ ਚਿੰਤਾ ਨਾ ਕਰ, ਤੈਨੂੰ ਹਰ ਇੱਕ ਪ੍ਰਕਾਰ ਦਾ ਸੁਖ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੋਵੇਗਾ, ਮੈਂ ਤੇਰੀ ਲੜਕੀ ਦੇ ਵਿੱਚੋਂ ਪ੍ਰੇਤ ਦੇ ਸਾਏ ਨੂੰ ਬਾਹਰ ਕੱਢਾਂਗਾ। ਹਰ ਕਿਉ ਰਾਮੂ ਸੇਵ ਕਮਾਏ, ਇਹ ਗੱਲ ਸੁਣ ਕੇ ਭਗਤੇ ਦੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮੂ ਖੁਸ਼ ਹੋ ਗਿਆ ਤੇ ਬੜੀ ਸੇਵਾ ਕੀਤੀ।
ਲੇ ਭਗਤੇ ਕੋ ਲਵ ਪੁਰ ਗਯੋ
ਪਹੁੰਚਤ ਪੂਤਨ ਕਾਸਤ ਪਾਇਓ। ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾਉਂਦੇ ਨੇ ਕਥਾ ਕਿ ਉਹ ਜਿਹੜਾ ਰਾਮੂ ਸੀ ਉਹ ਲਾਹੌਰ ਦਾ ਰਹਿਣ ਵਾਲਾ ਸੀ, ਭਗਤੇ ਨੂੰ ਨਾਲ ਲੈ ਕੇ ਉਹ ਲਾਹੌਰ ਆਪਣੇ ਘਰ ਪਹੁੰਚਿਆ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਸ ਵੇਲੇ ਭੂਤ ਦੇ ਸਾਏ ਨੂੰ ਬਾਹਰ ਕੱਢ ਦਿੱਤਾ ਉਸ ਰਾਮੂ ਦੀ ਲੜਕੀ ਦੇ ਵਿੱਚੋਂ ਭਾਈ ਭਗਤੇ ਨੇ। ਤਬ ਦੀਵਾਨ ਕਹਿਓ ਕਰ ਜੋਰ, ਫੁਰਮਾਵੋ ਕਾਰਜ ਚਿਤ ਲੋਰ। ਜਦੋਂ ਭਗਤੇ ਨੇ ਐਸੀ ਸ਼ਕਤੀ ਦੇ ਨਾਲ ਕੰਮ ਕਰਕੇ ਦਿਖਾ ਦਿੱਤਾ, ਲੜਕੀ ਰਾਜੀ ਹੋ ਗਈ, ਸੁਖੀ ਹੋ ਗਈ। ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਦੀਵਾਨ ਰਾਮੂ ਨੇ ਹੱਥ ਜੋੜ ਕੇ ਭਗਤੇ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਫੁਰਮਾਵੋ ਕਾਰਜ ਚਿਤ ਲੋਰ, ਭਾਵ ਕੇ ਕੋਈ ਮੈਨੂੰ ਸੇਵਾ ਦਾ ਮੌਕਾ ਬਖਸ਼ੋ। ਕਹਿੰਦਾ ਹੈ ਭਾਈ ਭਗਤੋ ਨੂੰ ਕਿ ਤੁਸੀਂ ਕੋਈ ਸੇਵਾ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ। ਮੋਕੋ ਸੇਵਕ ਆਪਣੋ ਜਾਨੋ, ਕਰੋ ਸੇਵ ਕੁਛ ਆਪ ਬਖਾਨੋ। ਰਾਮੂ ਦੀਵਾਨ ਨੇ ਭਗਤੇ ਨੂੰ ਆਖਿਆ ਕਿ ਮੈਨੂੰ ਤੁਸੀਂ ਆਪਣਾ ਸੇਵਕ ਜਾਣੋ, ਇਸ ਕਰਕੇ ਕਿਰਪਾ ਕਰਕੇ ਕੋਈ ਹੁਕਮ ਕਰੋ ਕਿਸੇ ਪ੍ਰਕਾਰ ਦੀ ਸੇਵਾ ਦਾ, ਜੋ ਹੁਕਮ ਕਰੋਗੇ ਮੈਂ ਉਹੀ ਸੇਵਾ ਕਰਾਂਗਾ। ਸੁਣ ਭਗਤੇ ਪਾਖਿਓ ਇਹ ਕੰਮ, ਚਹਿ ਕੂਪ ਲਾਇਓ ਨਿਜ ਗ੍ਰਾਮ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭਗਤੇ ਨੇ ਉਸ ਵੇਲੇ ਫਿਰ ਉਸ ਨੂੰ ਇਹ ਕੰਮ ਦੱਸਿਆ। ਭਾਈ ਭਗਤੇ ਨੇ ਆਖਿਆ ਚਹਿ ਕੂਪ ਲਾਇਓ ਨਿਜ ਗ੍ਰਾਮ। ਭਗਤੇ ਨੇ ਆਖਿਆ ਕਿ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਖੂਹ ਲਾਉਣਾ ਚਾਹੁੰਦਾ। ਦੁਰਲੱਭ ਤਾਂ ਈਟ ਕਾਇ, ਹੋਏ ਨਾ ਸਕੇ ਕਰਿਓ ਜੋ ਚਹਿ। ਭਾਈ ਭਗਤੇ ਨੇ ਆਖਿਆ ਕਿ ਉੱਥੇ ਇੱਟਾਂ ਜਿਹੜੀਆਂ ਨੇ ਪੱਕੀਆਂ ਉਹ ਬੜੀਆਂ ਦੁਰਲੱਭ ਨੇ, ਹੋਏ ਨਾ ਸਕੇ ਕਰਿਓ ਜੋ ਚਾਹੇ, ਭਾਵ ਕੇ ਜੇਕਰ ਬਣਾਉਣੀਆਂ ਚਾਹੀਏ ਇੱਟਾਂ ਤੇ ਬਣ ਨਹੀਂ ਸਕਦੀਆਂ ਕਿਉਂਕਿ ਰੇਤਾ ਬਹੁਤ ਸੀ, ਇਸ ਕਰਕੇ ਰੇਤਲੀ ਮਿੱਟੀ ਦੀਆਂ ਕਦੇ ਵੀ ਇੱਟਾਂ ਨਹੀਂ ਬਣਦੀਆਂ। ਭਾਈ ਭਗਤੇ ਨੇ ਆਖਿਆ ਕਿ ਇੱਟਾਂ ਦੀ ਲੋੜ ਹੈ ਤੇ ਸਾਡੇ ਉਸ ਪਿੰਡ ਦੇ ਵਿੱਚ ਜਾਂ ਲਾਗੇ ਇੱਟਾਂ ਦੀ ਪ੍ਰਾਪਤੀ ਨਹੀਂ ਹੈ, ਮੈਨੂੰ ਖੂਹ ਬਣਾਉਣ ਦੇ ਵਾਸਤੇ ਪੱਕੀਆਂ ਇੱਟਾਂ ਚਾਹੀਦੀਆਂ ਨੇ। ਯਾਂ ਤੇ ਇੱਕ ਪਚਾਵਾ ਦੇ ਹੋ, ਕੂਪ ਲਗੈ ਕਰ ਕਾਰਜ। ਇਸ ਕਰਕੇ ਭਾਈ ਭਗਤੇ ਨੇ ਰਾਮੂ ਨੂੰ ਆਖਿਆ ਇੱਕ ਪਚਾਵਾ ਮੈਨੂੰ ਦੇ ਦੇ, ਜਿਹਨੂੰ ਆਪਾਂ ਆਵਾ ਵੀ ਕਹਿ ਦਿੰਦੇ ਆ, ਜਿਸ ਤਰ੍ਹਾਂ ਕਿ ਭੱਠਿਆਂ ਦੇ ਵਿੱਚ ਅੱਜ ਕੱਲ ਇੱਟਾਂ ਪਕਾਈਆਂ ਜਾਂਦੀਆਂ ਨੇ, ਉਸ ਵੇਲੇ ਆਵੇ ਲਾਏ ਜਾਂਦੇ ਸਨ ਇੱਟਾਂ ਨੂੰ ਪਕਾਉਣ ਦੇ ਵਾਸਤੇ। ਭਾਈ ਭਗਤੂ ਨੇ ਰਾਮੂ ਨੂੰ ਆਖਿਆ ਕਿ ਪੂਰੇ ਦਾ ਪੂਰਾ ਇੱਕ ਜਿਹੜਾ ਆਵਾ ਹੈ ਉਹਦੇ ਵਿੱਚ ਜਿੰਨੀਆਂ ਵੀ ਇੱਟਾਂ ਹੋਣ ਉਹ ਸਾਰੀਆਂ ਇੱਟਾਂ ਮੈਨੂੰ ਚਾਹੀਦੀਆਂ ਨੇ ਤਾਂ ਕਿ ਮੇਰਾ ਕਾਰਜ ਹੋ ਸਕੇ। ਸੁਣ ਰਾਮੂ ਬਿਸਮਿਓ ਬਚ ਪਾਖਾ, ਈਟ ਲਿਓ ਜੇ ਤੱਕ ਅਬੀ ਲਾਖਾ। ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ ਸਾਖੀ ਕਿ ਜਦੋਂ ਭਗਤੇ ਨੇ ਐਸਾ ਬਚਨ ਕੀਤਾ ਤੇ ਉਹਦੇ ਬਚਨ ਨੂੰ ਸੁਣ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਰਾਮੂ ਬਹੁਤ ਜ਼ਿਆਦਾ ਹੈਰਾਨ ਹੋਇਆ। ਉਹ ਕਹਿੰਦਾ ਈਟ ਲਿਓ ਜੇ ਤੱਕ ਬਿਲਾਖਾ। ਭਾਈ ਭਗਤੇ ਨੂੰ ਉਹਨੇ ਆਖਿਆ ਕਿ ਭਾਈ ਜੀ ਜਿੰਨੀਆਂ ਇੱਟਾਂ ਤੁਸੀਂ ਚਾਹੋ ਓਨੀਆਂ ਲੈ ਸਕਦੇ ਹੋ, ਇੱਟਾਂ ਦੇਣ ਦੇ ਵੱਲੋਂ ਕੋਈ ਇਨਕਾਰ ਨਹੀਂ ਹੈ। ਪਰ ਕਹਿੰਦਾ ਭਗਤੂ ਨੂੰ ਕਿ ਉੱਥੇ ਇੱਟਾਂ ਲਿਜਾਉਣ ਦੇ ਵਿੱਚ ਬੜੀ ਔਖਿਆਈ ਹੈ। ਏਤੀ ਦੂਰ ਪਹੁੰਚ ਹੈ ਕੈਸੇ, ਉਸ਼ਟ ਸਕਟ ਤੇ ਜਾਏ ਨਾ ਤੈਸੇ। ਕਹਿੰਦਾ ਕਿ ਲਾਹੌਰ ਤੋਂ ਜਿਹੜਾ ਭਗਤਾ ਪਿੰਡ ਹੈ ਉਹ ਤੇ ਬੜੀ ਦੂਰੀ ਤੇ ਹੈ। ਰਾਮੂ ਕਹਿੰਦਾ ਕਿ ਇੰਨੀ ਦੂਰ ਕਿਸ ਤਰ੍ਹਾਂ ਇੱਟਾਂ ਇੰਨੀਆਂ ਜ਼ਿਆਦੀਆਂ ਪਹੁੰਚਣਗੀਆਂ, ਜੇਕਰ ਇਹਨਾਂ ਸਾਰੀਆਂ ਇੱਟਾਂ ਨੂੰ ਉੱਥੇ ਲਿਜਾਇਆ ਜਾਵੇਗਾ ਬਹੁਤਿਆਂ ਸਾਰਿਆਂ ਊਠਾਂ ਦੀ ਲੋੜ ਪਵੇਗੀ, ਬਹੁਤ ਸਾਰੇ ਗੱਡੇ ਵੀ ਨਾਲ ਤੋਰੇ ਜਾਣਗੇ ਤਾਂ ਕਿ ਉਸ ਜਗ੍ਹਾ ਦੇ ਉੱਤੇ ਇੱਟਾਂ ਪਹੁੰਚ ਸਕਣ, ਭਾਵ ਕੇ ਲਿਜਾਣ ਦੇ ਵਿੱਚ ਇੰਨੀ ਦੂਰ ਇੱਟਾਂ ਬੜਾ ਔਖਾ ਕੰਮ ਹੈ। ਦਰਬ ਅਦਕ ਤੇ ਪਹੁੰਚੈ ਸੋਏ, ਇਹ ਉੱਤਰ ਮੋਕੋ ਕਹੋ ਕੋਏ। ਰਾਮੂ ਨੇ ਆਖਿਆ ਕਿ ਇੱਟਾਂ ਲਿਜਾਣ ਦੇ ਵਿੱਚ ਹੀ ਬੜਾ ਖਰਚਾ ਲੱਗ ਜਾਵੇਗਾ, ਊਠ ਕਿਰਾਏ ਤੇ ਕਰਨੇ ਪੈਣਗੇ, ਗੱਡੇ ਵੀ ਕਿਰਾਏ ਤੇ ਹੋਣਗੇ, ਉਹਨਾਂ ਦੇ ਵਿੱਚ ਇੱਟਾਂ ਭਰ ਕੇ ਫੇਰ ਉੱਥੇ ਪਹੁੰਚਾਈਆਂ ਜਾਣਗੀਆਂ। ਰਾਮੂ ਨੇ ਆਖਿਆ ਕਿ ਪੈਸਿਆਂ ਦਾ ਖਰਚਾ ਹੀ ਬੜਾ ਆ ਜਾਏਗਾ, ਇਹ ਉੱਤਰ ਮੋਕੋ ਕਹੋ ਕਾਮੂ। ਭਾਈ ਭਗਤੂ ਨੂੰ ਉਸ ਨੇ ਆਖਿਆ ਕਿ ਇਹ ਮੇਰੇ ਮਨ ਦੇ ਵਿੱਚ ਬੜੀ ਇੱਕ ਚਿੰਤਾ ਦਾ ਵਿਸ਼ਾ ਹੈ, ਇੰਨੀ ਦੂਰ ਇੱਟਾਂ ਜਾਣਗੀਆਂ ਕਿਵੇਂ।
ਸੁਣ ਭਗਤੇ ਕਹਿ ਦਿਓ ਤੁਮ ਤਾਹੀ,
ਪਹੁੰਚਾਵਣ ਕੁਛ ਮੁਸ਼ਕਲ ਨਹੀਂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭਗਤੇ ਨੇ ਆਖਿਆ ਕਿ ਤੂੰ ਬਸ ਇੱਟਾਂ ਦੀ ਹਾਂ ਕਰ ਦੇ, ਸਾਨੂੰ ਇੱਟਾਂ ਦੇ ਦੇ। ਕਹਿੰਦਾ ਹੈ ਭਾਈ ਭਗਤੂ ਕਿ ਇਹ ਜ਼ਿੰਮੇਵਾਰੀ ਮੇਰੀ ਹੈ ਕਿ ਮੈਂ ਜਿਵੇਂ ਮਰਜ਼ੀ ਇੱਟਾਂ ਨੂੰ ਚੁੱਕ ਕੇ ਲਿਜਾਵਾਂ, ਬਸ ਤੂੰ ਕਹਿ ਦੇ ਕਿ ਇੱਟਾਂ ਲੈ ਜਾ, ਮੈਂ ਆਪਣੇ ਆਪ ਹੀ ਇੱਟਾਂ ਲੈ ਜਾਵਾਂਗਾ। ਭਾਵੇਂ ਮੈਂ ਗੱਡਿਆਂ ਤੇ ਲਿਜਾਵਾਂ, ਭਾਵੇਂ ਉੱਠਾਂ ਤੇ ਲੱਦ ਕੇ ਲਿਜਾਵਾਂ, ਤੇ ਭਾਵੇਂ ਕਿਸੇ ਹੋਰ ਜ਼ਰੀਏ ਦੇ ਨਾਲ, ਬਸ ਤੂੰ ਹਾਂ ਕਰ ਦੇ, ਇੱਟਾਂ ਮੈਂ ਆਪੇ ਲੈ ਜਾਵਾਂਗਾ। ਭਾਈ ਭਗਤੇ ਨੇ ਆਖਿਆ ਕਿ ਇੱਟਾਂ ਲਿਜਾਣੀਆਂ ਮੇਰੇ ਵਾਸਤੇ ਕੋਈ ਔਖੀ ਗੱਲ ਨਹੀਂ। ਏਕ ਨਿਸਾ ਮੈਂ ਸਭ ਲੈ ਜਾਵੇ, ਪਹੁੰਚੇ ਸੁਗਮ ਕੂਪ ਲਗਵਾਵੇ। ਭਾਈ ਭਗਤੂ ਨੇ ਆਖਿਆ ਇੱਕ ਰਾਤ ਦੇ ਵਿੱਚ ਹੀ ਸਾਰੀਆਂ ਦੀਆਂ ਸਾਰੀਆਂ ਮੈਂ ਇੱਟਾਂ ਲੈ ਜਾਵਾਂਗਾ, ਬੜੀਆਂ ਸੌਖੀਆਂ ਮੇਰੇ ਪਿੰਡ ਦੇ ਵਿੱਚ। ਭਗਤੂ ਨੇ ਆਖਿਆ ਇੱਟਾਂ ਪਹੁੰਚਣਗੀਆਂ ਤੇ ਫਿਰ ਉਹਨਾਂ ਇੱਟਾਂ ਨੂੰ ਮੈਂ ਖੂਹ ਦੇ ਵਿੱਚ ਲਵਾਵਾਂਗਾ, ਖੂਹ ਨੂੰ ਪੱਕਾ ਕਰਾਂਗਾ। ਤਬ ਰਾਮੂ ਇੱਕ ਦਾਇਓ ਪਚਾਇਆ, ਦੇਖਣ ਹਿਤ ਨਰੇਕ ਬਿਠਾਇਆ। ਭਗਤੂ ਦੀਆਂ ਗੱਲਾਂ ਨੂੰ ਸੁਣ ਕੇ ਬਹੁਤ ਹੈਰਾਨ ਹੋਇਆ ਰਾਮੂ, ਪਰ ਉਸਨੇ ਫਿਰ ਵੀ ਆਪਣੇ ਬਚਨ ਦੇ ਮੁਤਾਬਕ ਹਾਂ ਕਰ ਦਿੱਤੀ। ਭਾਈ ਭਗਤੂ ਨੂੰ ਅਰਜ ਕੀਤੀ ਕਿ ਤੁਸੀਂ ਇਸ ਆਵੇ ਦੀਆਂ ਜਿੰਨੀਆਂ ਵੇਟਾਂ ਨੇ ਉਹਨਾਂ ਨੂੰ ਲਿਜਾ ਸਕਦੇ ਹੋ, ਪਰ ਆਪਣੀ ਸ਼ੰਕਾ ਨੂੰ ਦੂਰ ਕਰਨ ਦੇ ਵਾਸਤੇ ਇੱਕ ਆਪਣਾ ਆਦਮੀ ਉੱਥੇ ਦੇਖਣ ਦੇ ਵਾਸਤੇ ਬਿਠਾ ਦਿੱਤਾ ਕਿ ਤੂੰ ਦੇਖੀ ਕਿ ਰਾਤੋ ਰਾਤ ਭਾਈ ਭਗਤੂ ਕਿਸ ਤਰ੍ਹਾਂ ਇੱਟਾਂ ਨੂੰ ਖੜਦਾ ਹੈ। ਭਗਤੇ ਸਭ ਪ੍ਰੇਤਣ ਕੋ ਪ੍ਰੇਰਾ, ਆਣ ਲੱਗੇ ਟੋਵਣ ਤਿਸ ਬੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਭਗਤੇ ਨੇ ਆਪਣੇ ਸਾਰੇ ਦੇ ਸਾਰੇ ਵਸਦੇ ਵਿੱਚ ਜਿੰਨੇ ਵੀ ਭੂਤ ਪ੍ਰੇਤ ਸਨ ਉਹਨਾਂ ਸਾਰਿਆਂ ਨੂੰ ਹੁਕਮ ਕਰ ਦਿੱਤਾ, ਪ੍ਰੇਰ ਦਿੱਤਾ ਕਿ ਸਾਰੀਆਂ ਇੱਟਾਂ ਚੁੱਕ ਕੇ ਭਗਤੇ ਪਿੰਡ ਦੇ ਵਿੱਚ ਪਹੁੰਚਾ ਦੇਵੋ। ਕਵੀ ਜੀ ਲਿਖਦੇ ਨੇ ਕਿ ਫਿਰ ਭੂਤ ਪ੍ਰੇਤ ਜਿੰਨੇ ਵੀ ਭਾਈ ਭਗਤੂ ਦੇ ਵਸਦੇ ਵਿੱਚ ਸਨ ਉਹ ਸਾਰੇ ਇੱਟਾਂ ਢੋਣ ਦੇ ਵਿੱਚ ਲੱਗ ਪਏ।
ਏਕ ਜਾਮ ਮੇ ਸਭ ਲੈ ਆਏ, ਬੈਠੋ ਨਰ ਕੁਛ ਪਿਖਿਓ ਨਾ ਜਾਏ।
ਰਾਤ ਦੀ ਗੱਲ ਤੇ ਬੜੀ ਦੂਰ ਦੀ ਸੀ, ਇੱਕ ਪਹਿਰ ਦੇ ਵਿੱਚ ਹੀ ਸਾਰੀਆਂ ਦੀਆਂ ਸਾਰੀਆਂ ਇੱਟਾਂ ਲਾਹੌਰ ਤੋਂ ਚੁੱਕ ਕੇ ਭਗਤੇ ਪਿੰਡ ਦੇ ਵਿੱਚ ਉਹ ਭੂਤ ਪ੍ਰੇਤ ਲੈ ਆਏ।
ਰਾਮੂ ਸੰਗ ਜਾਏ ਤੇ ਭਨਾ, ਬਡੋ ਕੁਲਾਹਲ ਮੈਂ ਸੁਣਾ।
ਜਦੋਂ ਇੱਟਾਂ ਮੁੱਕ ਗਈਆਂ ਤੇ ਜਿਹੜਾ ਉੱਥੇ ਬਿਠਾਇਆ ਹੋਇਆ ਸੀ ਦੇਖਣ ਦੇ ਵਾਸਤੇ ਉਹ ਅਚੰਬੇ ਨੂੰ ਦੇਖ ਕੇ ਦੌੜਦਾ ਹੋਇਆ ਰਾਮੂ ਦੇ ਕੋਲ ਪਹੁੰਚਿਆ। ਆਣ ਕੇ ਕਹਿੰਦਾ ਕਿ ਸਾਰੀਆਂ ਇੱਟਾਂ ਉੱਥੋਂ ਚਲੀਆਂ ਗਈਆਂ ਨੇ। ਕਹਿੰਦਾ ਕਿ ਹੋਇਆ ਕੀ? ਰਾਮੂ ਕਹਿੰਦਾ, ਕਹਿੰਦਾ ਜੀ ਪਤਾ ਨਹੀਂ ਲੱਗਾ, ਬਡੋ ਕੋਲਾਹਲ ਮੈਂ ਇੱਕ ਸੁਣਾ, ਭਾਵ ਕਿ ਮੈਨੂੰ ਕੋਈ ਦਿਖਾਈ ਤੇ ਨਹੀਂ ਦਿੱਤਾ, ਪਰ ਇੱਕ ਬਹੁਤ ਵੱਡਾ ਜਿਹੜਾ ਰੌਲਾ ਰੱਪਾ ਸੀ ਬਹੁਤਿਆਂ ਲੋਕਾਂ ਦਾ ਉਹ ਮੇਰੇ ਕੰਨਾਂ ਦੇ ਵਿੱਚ ਪਿਆ।
ਦੇਖਿਓ ਰੂਪ ਨਾ ਰੰਗ ਨਯੰਗ, ਕਰਤ ਸ਼ੀਗ ਲੈ ਕੇ ਇੱਕ ਸੰਗ।
ਕਹਿੰਦਾ ਕਿਸੇ ਦੇ ਰੂਪ ਨੂੰ ਨਹੀਂ ਦੇਖਿਆ, ਕਿਸ ਤਰ੍ਹਾਂ ਦੇ ਰੰਗ ਸੀ ਨਹੀਂ ਦੇਖਿਆ, ਕਿਸੇ ਦਾ ਅੰਗ ਤੱਕ ਵੀ ਮੈਨੂੰ ਦਿਖਾਈ ਨਹੀਂ ਦਿੱਤਾ। ਕਹਿੰਦਾ ਕਿ ਸ਼ੀਘਰਤਾ ਦੇ ਨਾਲ ਮੇਰੇ ਦੇਖਦਿਆਂ ਦੇਖਦਿਆਂ ਹੀ ਇੱਟਾਂ ਇਕਦਮ ਇਸ ਤਰ੍ਹਾਂ ਹੋ ਗਈਆਂ ਜਿਵੇਂ ਗਾਇਬ ਹੀ ਹੋ ਗਈਆਂ, ਹੁਣ ਉੱਡਦੀਆਂ ਗਈਆਂ, ਪਤਾ ਨਹੀਂ ਲੈ ਕੇ ਕੌਣ ਚਲਾ ਗਿਆ।
ਬਿਸਮਿਓ ਰਾਮੂ ਤੂਸ਼ਨ ਪਾਇਓ, ਸੋ ਇਹ ਕੂਪ ਲਗਾਵਤ ਕਿਉ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੈਰਾਨੀ ਬਹੁਤ ਜ਼ਿਆਦਾ ਰਾਮੂ ਦੇ ਮਨ ਦੇ ਵਿੱਚ ਹੋਈ, ਪਰ ਫਿਰ ਉਹ ਚੁੱਪ ਰਿਹਾ, ਉਹਨੇ ਕੁਝ ਨਾ ਆਖਿਆ। ਸੋ ਇਹ ਕੂਪ ਲਗਾਵਨ ਕਿਉ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਸ ਵੇਲੇ ਇਸ ਤਰੀਕੇ ਦੇ ਨਾਲ ਜਿਹੜਾ ਖੂਹ ਸੀ ਨਾ ਉਹ ਭਾਈ ਭਗਤੂ ਨੇ ਇੱਥੇ ਲਾਇਆ ਸੀ, ਉਹਨੂੰ ਪੱਕਾ ਕੀਤਾ ਸੀ।
ਅਬ ਵੀ ਭੂਤ ਮਜੂਰੀ ਕਰੇ, ਚੂਣ ਇੱਟ ਕਾ ਆਣ ਕੇ ਤਰਾਂ।
ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਵੇਲੇ ਵੀ ਜਿਹੜੇ ਭੂਤ ਪ੍ਰੇਤ ਨੇ ਉਹੀ ਮਜ਼ਦੂਰੀ ਕਰ ਰਹੇ ਨੇ, ਚੂਨਾ ਤੇ ਇੱਟਾਂ ਲਿਆ ਲਿਆ ਕੇ ਇਸ ਦੀ ਮੁਰੰਮਤ ਕਰ ਰਹੇ ਨੇ ਖੂਹ ਦੀ।
ਸ੍ਰੀ ਅਰਜਨ ਪਰ ਸਨ ਮਨ ਵਹਿ ਕੇ, ਪਾਈ ਬਹਲੋ ਕੇ ਬਸ ਕਹਿ ਕੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਭਾਈ ਬਹਿਲੋ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੋਏ ਸਨ, ਇਸ ਕਰਕੇ ਭਾਈ ਬਹਿਲੋ ਦੇ ਵਸ ਦੇ ਵਿੱਚ ਸਤਿਗੁਰੂ ਅਰਜਨ ਜੀ ਨੇ ਸਾਰੇ ਭੂਤ ਪ੍ਰੇਤ ਕਰ ਦਿੱਤੇ ਸਨ।
ਚਾਰੋਂ ਦਿਸ਼ ਕੋ ਭੂਤ ਪ੍ਰੇਤ, ਤਬ ਤੇ ਇਨਕੇ ਬਸੀ ਨਕੇਤ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਕਿ ਸਤਿਗੁਰੂ ਅਰਜਨ ਜੀ ਦੇ ਵਰਦਾਨ ਦੇ ਨਾਲ ਭਾਈ ਬਹਿਲੋ ਦੇ ਅਖਤਿਆਰ ਸਨ ਸਾਰੇ ਦੇ ਸਾਰੇ ਜਿੰਨੇ ਵੀ ਭੂਤ ਪ੍ਰੇਤ ਨੇ ਚਾਰੇ ਹੀ ਦਿਸ਼ਾਵਾਂ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਨੇ ਜਿੰਨੇ ਵੀ ਭੂਤ ਪ੍ਰੇਤ ਰਹਿੰਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਕੁਲ ਦੇ ਵਿੱਚ ਹੀ ਵਾਸਾ ਕਰਦੇ ਨੇ। ਭਾਵ ਕੇ ਵਰਦਾਨ ਤੇ ਭਾਈ ਬਹਿਲੋ ਨੂੰ ਮਿਲਿਆ ਤੇ ਭਾਈ ਬਹਿਲੋ ਤੋਂ ਬਾਅਦ ਉਹੀ ਜਿਹੜਾ ਵਰਦਾਨ ਸੀ ਉਹ ਭਗਤੂ ਦੇ ਕੋਲ ਰਿਹਾ। ਇਸੇ ਕਰਕੇ ਲਾਹੌਰ ਦੇ ਨਿਵਾਸੀ ਰਾਮੂ ਦੀ ਲੜਕੀ ਦੇ ਵਿੱਚੋਂ ਉਹਨੇ ਪ੍ਰੇਤ ਨੂੰ ਕੱਢਿਆ ਕਿਉਂਕਿ ਭੂਤ ਪ੍ਰੇਤ ਉਹਦੇ ਵਸਦੇ ਵੀ ਸਨ। ਇਸ ਤੋਂ ਇਲਾਵਾ ਇਸੇ ਭੂਤਾਂ ਪ੍ਰੇਤਾਂ ਦੀ ਕਰਾਮਾਤ ਦੇ ਨਾਲ ਸ਼ਕਤੀ ਦੇ ਨਾਲ ਉਹਨੇ ਇੱਟਾਂ ਆਪਣੇ ਪਿੰਡ ਦੇ ਵਿੱਚ ਪਹੁੰਚਾਈਆਂ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਸ ਵੇਲੇ ਜਿਹੜੀ ਖੂਹ ਦੀ ਮੁਰੰਮਤ ਹੋ ਰਹੀ ਹੈ ਇਹ ਵੀ ਭੂਤਾਂ ਪ੍ਰੇਤਾਂ ਦੇ ਵੱਲੋਂ ਹੀ ਹੋ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰੀ ਗੱਲ ਦਾ ਖੁਲਾਸਾ ਅੱਗੇ ਕਰਨਗੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅੱਗੇ ਇਸ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।